ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਮ ਸੇਵਕ ਪਿਆਰੇ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਫੁਰਮਾਨ ਕਰਦਿਆਂ ਕਿਹਾ ਦਇਆ ਸਿੰਘ ਮਮ ਰੂਪ ਉਦਾਰਾ, ਕਿ ਭਾਈ ਦਇਆ ਸਿੰਘ ਜੀ ਸਾਡਾ ਰੂਪ ਨੇ ਖਾਲਸਾ ਜੀ, ਤੁਸੀਂ ਜਿਹੜੇ ਕੋਈ ਸਵਾਲ ਕਰਨੇ ਇਹਨਾਂ ਕੋਲੋਂ ਕਰੋ, ਇਹ ਤੁਹਾਨੂੰ ਜਵਾਬ ਦੇਣਗੇ। ਤੋ ਸਿੰਘਾਂ ਨੇ ਕਰਮਾਂ ਬਾਰੇ ਪੁੱਛਿਆ ਕਿ ਭਾਈ ਸਾਹਿਬ ਜੀ ਆਪ ਜੀ ਕਰਮਾਂ ਦਾ ਨਿਰਣਾ ਕਰੋ। ਤੋ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਿਹਾ ਮੈਨੂੰ ਜਿਵੇਂ ਸਤਿਗੁਰੂ ਜੀ ਬੁਲਾਉਣਗੇ ਤਿਵੇਂ ਬੋਲਾਂਗਾ। ਬਚਨ ਕੀਤਾ ਕਿ ਕਰਮ ਤਿੰਨ ਪ੍ਰਕਾਰ ਦੇ ਹਨ, ਵੈਸੇ ਤਾਂ ਇੱਕੋ ਹੀ ਕਰਮ ਜਿਹੜਾ ਉਹ ਤਿੰਨ ਤਰ੍ਹਾਂ ਦਾ ਹੋ ਜਾਂਦਾ ਹੈ। ਜਿਵੇਂ ਸਮਾਂ ਇੱਕੋ ਹੀ ਹੈ, ਬੀਤ ਜਾਏ ਤੇ ਭੂਤਕਾਲ ਹੈ, ਚੱਲ ਰਿਹਾ ਤਾਂ ਵਰਤਮਾਨ ਹੈ, ਜੇ ਆਉਣ ਵਾਲਾ ਸਮਾਂ ਹੈ ਤਾਂ ਉਹ ਭਵਿੱਖਤ ਹੈ। ਇਸੇ ਤਰ੍ਹਾਂ ਜਿਹੜੇ ਕਿਰਿਆਮਾਨ ਕਰਮ ਨੇ ਉਹੀ ਸੰਚਿਤ ਬਣਦੇ ਆ, ਉਹੀ ਪ੍ਰਾਰਬਧ ਬਣਦੇ। ਜੋ ਪ੍ਰਾਰਬਧ ਕਰਮ ਨੇ, ਯਾਨੀ ਕਿ ਜਿਹਦਾ ਸਾਨੂੰ ਇਹ ਸਰੀਰ ਮਿਲ ਚੁੱਕਾ ਹੈ, ਇਹ ਸਾਨੂੰ ਸਾਰਿਆਂ ਨੂੰ ਭੋਗਣੇ ਹੀ ਪੈਣੇ ਹਨ। ਇਹ ਭੋਗੇ ਬਿਨਾਂ ਨਸ਼ਟ ਨਹੀਂ ਹੋਣੇ, ਭੋਗੇ ਬਿਨ ਨਸੈ ਨਹੀਂ ਕਰਮ ਗਤੀ ਬਲਵਾਨ। ਪਰ ਹਾਂ, ਜਿਹੜੇ ਸੰਚਿਤ ਤੇ ਕਿਰਿਆਮਾਨ ਕਰਮ ਹਨ, ਜੋ ਇਸ ਪ੍ਰਾਰਬਧ ਦੇ ਨਾਲ ਨਾਲ ਅਸੀਂ ਅੱਗੇ ਕਰ ਰਹੇ ਹਾਂ, ਉਹਨੂੰ ਕਿਰਿਆਮਾਨ ਕਰਮ ਕਹਿੰਦੇ ਹੈ। ਜਿਹੜੇ ਪਿਛਲੇ ਕਈ ਜਨਮਾਂ ਦੇ ਕਰਮ ਇਕੱਠੇ ਨੇ, ਉਹ ਸੰਚਿਤ ਕਰਮ ਹਨ। ਜਿਹੜੇ ਆਤਮ ਗਿਆਨੀ ਮਹਾਂਪੁਰਖ ਹੁੰਦੇ, ਉਹਨਾਂ ਦੇ ਸੰਚਿਤ ਕਰਮ ਨਸ਼ਟ ਹੋ ਜਾਂਦੇ। ਉਹ ਹੁਣ ਬਚਨ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਇਹ ਆਤਮ ਨਿਰਣਾ ਹੈ, ਕਰਮ ਨਿਰਣਾ ਹੈ। ਪਹਿਲੇ ਇਸ ਪ੍ਰਸੰਗ ਵਿੱਚ ਕਰਮ ਨਿਰਣਾ ਹੈ, ਫਿਰ ਅੱਗੇ ਆਤਮ ਨਿਰਣਾ ਦੀ ਕਥਾ ਚੱਲਣੀ। ਸਰਵਣ ਕਰੀਏ, ਗੁਰੂ ਚਰਨਾਂ ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰੇ ਬਿਨਾਸ।
ਜਿਹੜਾ ਬ੍ਰਹਮ ਗਿਆਨੀ ਹੋ ਜਾਂਦਾ ਨਾ, ਜਿਹਨੂੰ ਆਤਮਾ ਦਾ ਗਿਆਨ ਸਾਕਸ਼ਾਤਕਾਰ ਹੋ ਜਾਂਦਾ, ਕਬੀਰ ਜੀ, ਰਵਿਦਾਸ ਜੀ, ਸਦਨਾ ਜੀ, ਸੈਣ ਜੀ, ਰਾਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਸੂਰਦਾਸ ਜੀ, ਭਗਤ ਨਾਮਦੇਵ ਜੀ, ਫਰੀਦ ਜੀ, ਭਗਤ ਭੀਖਣ ਜੀ, ਇਹ ਜਿੰਨੇ ਮਹਾਂਪੁਰਖ ਨੇ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਬਾਬਾ ਸੁੰਦਰ ਜੀ, ਭਾਈ ਮਰਦਾਨਾ ਜੀ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਕਿੰਨੇ ਮਹਾਂਪੁਰਖਾਂ ਦੇ ਨਾਂ ਲਈਏ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੇਅੰਤ ਸਾਧੂ ਨੇ, ਬੇਅੰਤੀ ਮਹਾਂਪੁਰਖ ਨੇ। ਜਿਹੜੇ ਆਤਮ ਗਿਆਨੀ ਹੋ ਜਾਂਦੇ ਹੈ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਮਨੀ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖ, ਇਹ ਸਾਰੇ ਮਹਾਂਪੁਰਖ ਬ੍ਰਹਮ ਗਿਆਨੀ ਮਹਾਂਪੁਰਖ ਨੇ। ਤੋ ਭਾਈ ਦਇਆ ਸਿੰਘ ਜੀ ਕਹਿੰਦੇ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ, ਉਹਦੇ ਜਿੰਨੇ ਸੰਚਿਤ ਕਰਮ ਨੇ, ਸੰਚਿਤ ਮਤਲਬ ਜਿਹੜੇ ਜਮ੍ਹਾਂ ਹੋਏ ਨੇ ਪਿਛਲੇ ਕਈ ਜਨਮਾਂ ਦੇ ਕਰਮ ਨੇ, ਇੱਕ ਜਨਮ ਦੇ ਨਹੀਂ, ਉਹ ਜਿਹੜੇ ਜਨਮ ਜਨਮਾਂਤਰਾਂ ਦੇ ਜਮ੍ਹਾਂ ਹੋਏ ਉਹਨਾਂ ਦੇ ਕਰਮ ਨੇ ਸੰਚਿਤ ਕਰਮ, ਉਹ ਬ੍ਰਹਮ ਗਿਆਨੀ ਦੇ ਗਿਆਨ ਦੇ ਪ੍ਰਭਾਵ ਨਾਲ ਵਿਨਾਸ਼ ਹੋ ਜਾਂਦੇ। ਉਹ ਸਾ ਬ੍ਰਹਮ ਇੱਦਾਂ ਕਹਿ ਸਕਦੇ ਹਾਂ ਵੀ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ, ਉਹਦੇ ਜਿੰਨੇ ਸੰਚਿਤ ਕਰਮ ਨੇ ਜਨਮ ਜਨਮਾਂਤਰਾਂ ਦੇ, ਉਹ ਸਾਰੇ ਸੜ ਕੇ ਸਵਾਹ ਹੋ ਜਾਂਦੇ ਹਨ। ਹਾਂਜੀ,
ਜਿਮ ਮੰਦ ਜਿਮ ਅਨਾਜ ਮੰਦਰ ਸਹਿਤ ਦਾਹੀ ਅਗਨ ਪ੍ਰਕਾਸ਼।
ਜਿਵੇਂ ਕਿਸੇ ਮਕਾਨ ਦੇ ਵਿੱਚ ਅਨਾਜ ਰੱਖਿਆ ਹੋਵੇ, ਕਮਰਾ ਹੋਵੇ ਕੱਖਾਂ ਦਾ ਬਣਿਆ, ਤੇ ਉਹਦੇ ਚ ਦਾਣੇ ਰੱਖੇ ਹੋਣ, ਉਹਨੂੰ ਸਾੜ ਦਿਓ, ਕਮਰਾ ਵੀ ਸੜ ਜਾਏ, ਦਾਣੇ ਵੀ ਸੜ ਕੇ ਸਵਾਹ ਹੋ ਗਏ। ਇਦਾਂ ਜਦੋਂ ਕੋਈ ਆਤਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ, ਜਿਹੜੇ ਸਾਡੇ ਕਰਮ ਨੇ ਉਹ ਰਹਿੰਦੇ ਕਿੱਥੇ ਨੇ? ਸਾਡੇ ਅੰਤਸ਼ਕਰਨ ਚ, ਅੰਤਸ਼ਕਰਨ ਘੜਾ ਹੈ, ਉਹਦੇ ਵਿੱਚ ਉਹ ਸਾਰੇ ਜਨਮ ਜਨਮਾਂਤਰਾਂ ਦੇ ਕਰਮ ਜਮ੍ਹਾਂ ਨੇ, ਉਹਨੂੰ ਜਮ੍ਹਾਂ ਕਰਮਾਂ ਨੂੰ ਕਹਿੰਦੇ ਸੰਚਿਤ ਕਰਮ ਨੇ। ਜਦੋਂ ਕਿਸੇ ਆਤਮ ਗਿਆਨੀ ਮਹਾਂਪੁਰਖ ਨੂੰ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ, ਤਾਂ ਉਸ ਬ੍ਰਹਮ ਗਿਆਨ ਦੇ ਪ੍ਰਭਾਵ ਨਾਲ ਉਹਦਾ ਅੰਤਸ਼ਕਰਨ ਦਾ ਜਿਹੜਾ ਕੋਠਾ ਉਹ ਵੀ ਸੜ ਜਾਂਦਾ, ਉਹਦੇ ਵਿੱਚ ਜਿਹੜੇ ਸੰਚਿਤ ਕਰਮ ਨੇ ਉਹ ਵੀ ਸੜ ਜਾਂਦੇ ਨੇ। ਯਾਨੀ ਕਿ ਬ੍ਰਹਮ ਗਿਆਨੀ ਦੇ ਅੰਦਰ ਮਨ ਨਹੀਂ ਰਹਿ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਮਹਾਨ ਮਹਾਂਪੁਰਖ ਹੋਏ ਸਵਾਮੀ ਨਿਤਿਆਨੰਦ ਜੀ ਮਹਾਰਾਜ, ਬੜੇ ਆਤਮ ਗਿਆਨੀ ਮਹਾਂਪੁਰਖ ਸਨ। ਉਹਨਾਂ ਨੇ ਜੋ ਬਚਨ ਉਚਾਰਨ ਕੀਤੇ, ਸੁਣਨ ਵਾਲਿਆਂ ਨੇ ਲਿਖੇ, ਉਹ ਜੋ ਲਿਖੇ ਉਸ ਪੁਸਤਕ ਦਾ ਨਾਮ ਹੈ ਚਿਦਾਕਾਸ਼ ਗੀਤਾ। ਉਹਦੇ ਵਿੱਚ ਉਹ ਮਹਾਂਪੁਰਖ ਬਚਨ ਕਰਦੇ ਵੀ ਗਿਆਨੀ ਕਾ ਮਨ ਨਹੀਂ ਹੋਤਾ, ਜਿਹੜਾ ਆਤਮ ਗਿਆਨੀ ਹੋ ਜਾਂਦਾ ਉਹਦੇ ਅੰਦਰ ਮਨ ਰਹਿੰਦਾ ਹੀ ਨਹੀਂ, ਮਨ ਸੜ ਜਾਂਦਾ ਉਹਦਾ, ਖਤਮ ਹੋ ਜਾਂਦਾ, ਕਿਉਂਕਿ ਮਨ 'ਚ ਹੀ ਨੇ ਨਾ ਜਮ੍ਹਾਂ ਸਾਰੇ ਕਰਮ। ਜਿੰਨੇ ਸਾਡੇ ਸੰਚਿਤ ਕਰਮ ਨੇ ਉਹ ਸਾਡੇ ਅੰਤਸ਼ਕਰਨ ਕੀ ਆ, ਸਾਡਾ ਮਨ ਹੀ ਸਾਡਾ ਅੰਤਸ਼ਕਰਨ ਹੈ। ਮਨ ਬੁੱਧ ਚਿੱਤ ਅਹੰਕਾਰ ਚਾਰਾਂ ਦਾ ਅੰਤਸ਼ਕਰਨ ਬਣਦਾ, ਅਤੇ ਉਹ ਮਨ ਦੇ ਵਿੱਚ ਨੇ ਸਾਰੇ ਕਰਮ ਜਮ੍ਹਾਂ ਹੋਏ ਜਨਮਾਂ ਜਨਮਾਂਤਰਾਂ ਦੇ। ਉਹ ਆਤਮ ਗਿਆਨੀ ਮਹਾਂਪੁਰਖ ਦਾ ਮਨ ਹੀ ਨਹੀਂ ਰਹਿੰਦਾ, ਜਦੋਂ ਮਨ ਹੀ ਨਹੀਂ ਰਹਿੰਦਾ ਤਾਂ ਜਿੱਥੇ ਉਹ ਜਮ੍ਹਾਂ ਹੋਏ ਉਹ ਡੇਰਾ ਹੀ ਨਹੀਂ ਰਿਹਾ, ਜਿੱਥੇ ਕਰਮਾਂ ਨੇ ਡੇਰਾ ਕਰਨਾ ਸੀ, ਅਤੇ ਫਿਰ ਕਰਮ ਕਿੱਥੇ ਰਹਿਣੇ ਸੀ, ਕਰਮ ਵੀ ਸੜ ਕੇ ਸਵਾਹ ਹੋ ਗਏ ਆਤਮ ਗਿਆਨੀਆਂ ਦੇ। ਇਸ ਕਰਕੇ ਉਹਨਾਂ ਬ੍ਰਹਮ ਗਿਆਨੀਆਂ ਨੂੰ, ਆਤਮ ਗਿਆਨੀਆਂ ਮਹਾਂਪੁਰਖਾਂ ਨੂੰ ਦੁਬਾਰਾ ਜਨਮ ਧਾਰ ਕੇ ਨਹੀਂ ਆਉਣਾ ਪੈਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਨੂੰ ਦੁਬਾਰਾ ਨਹੀਂ ਆਉਣਾ, ਕਿਉਂਕਿ ਉਹਨਾਂ ਦੇ ਸੰਚਿਤ ਕਰਮ ਹੀ ਸੜ ਗਏ। ਜਦੋਂ ਸੰਚਿਤ ਕਰਮ ਹੀ ਨਹੀਂ ਤਾਂ ਪ੍ਰਾਰਬਧ ਕਿਵੇਂ ਬਣਨਗੇ। ਇੱਦਾਂ ਵੀ ਉਦਾਹਰਣ ਦਿੰਦੇ ਵੀ ਮੰਨ ਲਓ ਵੀ ਕਿਸੇ ਨੇ ਬੈਂਕ 'ਚ ਆਪਣੇ ਪੈਸੇ ਜਮ੍ਹਾਂ ਕਰਾਏ, ਜੇ ਬੈਂਕ 'ਚ ਪੈਸੇ ਹੈਣ ਫਿਰ ਆਪਾਂ ਕਿਸੇ ਨੂੰ ਚੈੱਕ ਕੱਟ ਕੇ ਦੇ ਦਈਏ ਤਾਂ ਉਹ ਕੈਸ਼ ਹੋ ਜਾਂਦਾ, ਜੇ ਹੈ ਹੀ ਨਹੀਂ ਤਾਂ ਚੈੱਕ ਜਿੰਨੇ ਮਰਜ਼ੀ ਕੱਟ ਕੇ ਦੇਈ ਜਾਈਏ, ਉਹਨਾਂ ਨੇ ਕੋਈ ਤਾਂ ਪਾਸ ਥੋੜ੍ਹੀ ਹੋਣਾ। ਇਸੇ ਤਰ੍ਹਾਂ ਜੇ ਸੰਚਿਤ ਕਰਮ ਹੈ ਹੀ ਨਹੀਂ, ਬੈਂਕ ਬੈਲੈਂਸ ਬਚਿਆ ਹੀ ਨਹੀਂ ਮਹਾਂਪੁਰਖਾਂ ਦਾ, ਆਤਮ ਗਿਆਨੀਆਂ ਦਾ। ਅੱਜ ਸਵੇਰੇ ਵੀ ਵਿਚਾਰ ਚੱਲ ਰਹੀ ਸੀ ਇੱਕ ਸਥਾਨ 'ਤੇ ਕਿ ਦੁਨੀਆਂ ਵਿੱਚ ਬੜੇ ਬੜੇ ਬੈਂਕ ਬੈਲੈਂਸਾਂ ਵਾਲੇ ਲੋਕ ਨੇ, ਅਰਬਾਂ ਖਰਬਾਂ ਰੁਪਈਆ ਉਹਨਾਂ ਕੋਲ ਗਿਣਤੀ ਨਹੀਂ ਹੈ, ਬੜੇ ਬੜੇ ਪੈਸੇ ਵਾਲੇ ਲੋਕ ਨੇ ਜਿਨ੍ਹਾਂ ਦੇ ਬੈਂਕ ਬੈਲੈਂਸ ਭਰੇ ਪਏ ਆ। ਪਰ ਜੇ ਅਸੀਂ ਆਪਣੇ ਕਰਮ ਵੇਖੀਏ ਨਾ, ਸਾਡੇ ਸੰਚਿਤ ਕਰਮ ਜਮ੍ਹਾਂ, ਉਹਨਾਂ ਦੇ ਬੈਂਕ ਬੈਲੈਂਸ ਨਾਲੋਂ ਕਈ ਹਜ਼ਾਰਾਂ ਗੁਣਾ ਵੱਧ ਹੋਣਗੇ। ਅਡਾਨੀ ਅਬਾਨੀ ਵੀ ਸਾਡੇ ਸਾਹਮਣੇ ਫੇਲ ਹੋਵੇਗਾ ਉਸ ਮਾਮਲੇ 'ਚ, ਐਲਨ ਮਸਕ ਵਰਗੇ ਵੀ ਫੇਲ ਹੋਣਗੇ, ਜਿਹੜੇ ਸਾਡੇ ਜਨਮ ਜਨਮਾਂਤਰਾਂ ਦੇ ਕਰਮ ਨੇ, ਉਹਨਾਂ ਦੀ ਗਿਣਤੀ ਕੋਈ ਨਹੀਂ ਵੀ ਕਿੰਨਾ ਕੁ ਬੈਂਕ ਬੈਲੈਂਸ ਜਮ੍ਹਾਂ। ਉਹਦੇ ਵਿੱਚੋਂ ਪਰਮੇਸ਼ਰ ਨੇ ਥੋੜ੍ਹੇ ਜਿਹੇ ਕਰਮ ਲਏ, ਉਹਦੀ ਪਰਾਲਬਧ ਬਣਾ ਕੇ ਸਾਨੂੰ ਆਹ ਸਰੀਰ ਦੇ ਦਿੱਤਾ, ਬਾਕੀ ਤਾਂ ਪਏ ਆ ਹਾਲੇ। ਉਹ ਜਿਹੜੇ ਪਏ ਆ ਹੁਣ ਅੱਗੇ ਨਾਲ ਨਾਲ ਹੋਰ ਕਰੀ ਜਾਂਦੇ, ਉਹ ਵੀ ਜਮ੍ਹਾਂ ਹੋਈ ਜਾਂਦੇ ਆ, ਫਿਰ ਤਾਂ ਨਿਬੜਨਾ ਹੀ ਨਹੀਂ ਨਾ ਕੰਮ, ਇਹ ਤਾਂ ਚੱਲੀ ਜਾਣਾ। ਥੋੜ੍ਹੇ ਜਿਹੇ ਕਰਮਾਂ ਦੀ ਉਹ ਪਰਾਲਬਧ ਬਣਾ ਦਿੰਦਾ, ਕਿਸੇ ਨੂੰ ਕੁੱਤਾ ਬਣਾ ਤਾ, ਕਿਸੇ ਨੂੰ ਬਿੱਲਾ ਬਣਾ ਤਾ, ਕਿਸੇ ਨੂੰ ਗਧਾ ਬਣਾ ਤਾ, ਕਿਸੇ ਨੂੰ ਮਨੁੱਖ ਬਣਾ ਤਾ, ਕਿਸੇ ਨੂੰ ਕਾਂ ਬਣਾ ਤਾ, ਪੰਛੀ, ਇਹ ਸਾਰੇ ਪਰਾਲਬਧ ਜੂਨੀਆਂ ਭੋਗ ਰਹੇ ਆ। ਉਹ ਜਿਹੋ ਜਿਹੋ ਜਿਹੇ ਕਰਮ ਨੇ ਉਹਦੇ ਮੁਤਾਬਕ ਜੂਨੀ ਦੇ ਦਿੰਦਾ, ਥੋੜ੍ਹੇ ਥੋੜ੍ਹੇ ਭੁਗਤਾਈ ਜਾਂਦਾ, ਸਾਡੇ ਕਰਮ ਨੇ। ਹੁਣ ਆਤਮ ਗਿਆਨੀ ਮਹਾਂਪੁਰਖਾਂ ਦੇ ਜਿੰਨੇ ਵੀ ਉਹ ਜਮ੍ਹਾਂ ਕੀਤੇ ਕਰਮ ਨੇ ਉਹ ਸਾਰੇ ਸੜ ਕੇ ਸਵਾਹ ਹੋ ਜਾਂਦੇ ਆ। ਜਦੋਂ ਸਾਰੇ ਕਰਮ ਸੜ ਕੇ ਸਵਾਹ ਹੋ ਜਾਂਦੇ ਆ, ਫਿਰ ਕਿਹਾ ਜਾਂਦਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ
ਸਮਝ।
ਧਰਮ ਰਾਜਾ ਕਹਿੰਦਾ ਵੀ ਇਹਦਾ ਹਿਸਾਬ ਕਿਤਾਬ ਮੁੱਕਿਆ, ਵੀ ਹੈ ਹੀ ਨਹੀਂ ਕੋਈ ਬੈਲੈਂਸ ਪਿੱਛੇ, ਹੁਣ ਜਿੰਨੇ ਦੇ ਕਰਮ ਨੇ ਉਹ ਸਾਰੇ ਸਮਾਪਤ ਹੋ ਗਏ, ਸੜ ਕੇ ਹੀ ਸਵਾਹ ਹੋ ਗਏ ਆ। ਤੋ ਬ੍ਰਹਮ ਗਿਆਨ ਦੇ ਪ੍ਰਭਾਵ ਨਾਲ ਉਹ ਜਿੰਨੇ ਸੰਚਿਤ ਕਰਮ ਸਨ, ਉਹ ਸਾਰੇ ਸੰਚਿਤ ਕਰਮ ਜਿੱਥੇ ਇਕੱਠੇ ਹੋਏ ਸੀ, ਜਿਹੜੇ ਕੋਠੇ 'ਚ, ਯਾਨੀ ਕਿ ਸਾਡਾ ਅੰਤਸ਼ਕਰਨ, ਉਹਦੇ ਸਮੇਤ ਸੜ ਕੇ ਦਗਧ ਹੋ ਜਾਂਦੇ ਆ, ਸਵਾਹ ਹੋ ਜਾਂਦੇ ਹਨ।
ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਛਾਰੇ।
ਜਦੋਂ ਮਕਾਨ ਦੇ ਸਹਿਤ ਅਨਾਜ ਸੜ ਕੇ ਸਵਾਹ ਹੋ ਗਿਆ, ਯਾਨੀ ਕਿ ਕਰਮਾਂ ਦੇ ਸਹਿਤ ਜਿਹੜੇ ਸਾਡੇ ਸੰਚਿਤ ਕਰਮ ਨੇ ਆਤਮ ਗਿਆਨੀਆਂ ਦੇ, ਬ੍ਰਹਮ ਗਿਆਨੀਆਂ ਦੇ, ਉਹ ਸੰਚਿਤ ਕਰਮਾਂ ਦੇ ਅਨਾਜ ਦੇ ਸਹਿਤ ਉਹਨਾਂ ਦਾ ਜਿਤਨਾ ਅੰਤਸ਼ਕਰਨ ਰੂਪੀ ਕੋਠਾ ਹੈ ਉਹ ਵੀ ਨਾਲ ਹੀ ਸੜ ਕੇ ਸਵਾਹ ਹੋ ਗਿਆ।
ਅੰਕੁਰ ਕੋ ਨਾ ਸਮਰੱਥ ਪੁਨ ਜਾਨੋ ਤਿਸੀ ਪ੍ਰਕਾਰ।
ਜਦੋਂ ਸਾਰੇ ਕਰਮ ਸੜ ਕੇ ਸਵਾਹ ਹੀ ਹੋ ਗਏ, ਫਿਰ ਜੰਮਣੇ ਕਿਹੜੇ ਸੀ, ਉੱਗਣੇ ਕਿਹੜੇ ਸੀ, ਕਿਉਂਕਿ ਸਵਾਹ ਹੋਏ ਬੀਜ ਥੋੜ੍ਹੀ ਉੱਗਦੇ ਆ, ਜਿਹੜਾ ਬੀਜ ਸੜ ਜੇ ਉੱਗ ਹੀ ਨਹੀਂ ਸਕਦਾ। ਕਹਿੰਦੇ ਇੱਦਾਂ ਫਿਰ ਉਹ ਜਿੰਨੇ ਪ੍ਰਾਰਬਧ ਕਰਮ ਸਾੜੀ ਗਏ, ਫਿਰ ਉਹਨੇ ਅੰਕੁਰਿਤ ਕਿਵੇਂ ਹੋਣਾ ਸੀ, ਯਾਨੀ ਕਿ ਫਿਰ ਬ੍ਰਹਮ ਗਿਆਨੀਆਂ ਨੂੰ ਪਰਾਲਬਧ ਭੋਗਣ ਲਈ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ, ਕਿਉਂਕਿ ਪਰਾਲਬਧ ਲਈ ਸੰਚਿਤ ਕਰਮ ਚਾਹੀਦੇ ਨੇ, ਉਹ ਹੈ ਹੀ ਨਹੀਂ, ਉਹ ਸਮਾਪਤ ਹੋ ਗਏ। ਇਸ ਕਰਕੇ ਫਿਰ ਉਹ ਕਹਿੰਦੇ ਨੇ ਬਹੁਰ ਹਮ ਕਾਹੇ ਆਵਾਂਗੇ, ਹੁਣ ਨਹੀਂ ਅਸੀਂ ਦੁਬਾਰਾ ਆਉਣਾ, ਕਿਉਂਕਿ ਸਾਡਾ ਲੇਖਾ ਜੋਖਾ ਮੇਰੇ ਸਾਹਿਬ ਨੇ ਨਿਬੇੜਤਾ, ਜਿੰਨੇ ਸਾਡੇ ਸੰਚਿਤ ਕਰਮ ਸੀ ਉਹ ਸਾਰੇ ਸੜ ਕੇ ਸਵਾਹ ਹੋ ਗਏ ਹਨ।
ਚੌਪਈ ਸੰਚਿਤ ਕਰਮ ਸੋ ਅੰਤੇ ਕਰਨ,
ਜਿਹੜੇ ਸਾਡੇ ਸੰਚਿਤ ਕਰਮ ਨੇ ਉਹ ਸਾਡੇ ਅੰਤਸ਼ਕਰਨ ਦੇ ਵਿੱਚ ਵਸਦੇ ਹਨ।
ਗਿਆਨ ਅਗਨ ਤੇ ਕਰੈ ਪ੍ਰਹਣ,
ਜਦੋਂ ਅੰਦਰ ਗਿਆਨ ਦੀ ਅੱਗ ਬਲ ਜਾਏ, ਗਿਆਨ ਦੀ ਅੱਗ ਦੇ ਨਾਲ ਅੰਤਸ਼ਕਰਨ ਵੀ ਸੜ ਜਾਂਦਾ, ਔਰ ਉਹਦੇ ਵਿੱਚ ਜਿਹੜੇ ਜਮ੍ਹਾਂ ਕੀਤੇ ਹੋਏ ਸੰਚਿਤ ਕਰਮ ਨੇ ਉਹ ਵੀ ਸੜ ਜਾਂਦੇ ਹਨ।
ਬੌਰ ਜਨਮ ਦਾਇਕ ਨੈ ਸੋਏ,
ਉਹ ਫਿਰ ਮੁੜ ਕੇ ਜਨਮ ਨਹੀਂ ਦੇ ਸਕਦੇ, ਉਹਨਾਂ ਨੂੰ ਫਿਰ ਮੁੜ ਕੇ ਜਨਮ ਦੇਣ ਦੀ ਸਮਰੱਥਾ ਨਹੀਂ ਰਹਿੰਦੀ।
ਜਲੇ ਅਨਾਜ ਅੰਕੁਰ ਨਾ ਹੋਏ,
ਕਿਉਂਕਿ ਜਲੇ ਹੋਏ ਅੰਨ ਦੇ ਦਾਣੇ ਜਿਹੜੇ ਨੇ ਉਹ ਫਲੀ ਭੂਤ ਨਹੀਂ ਹੁੰਦੇ, ਉਹ ਜ਼ਮੀਨ 'ਚ ਨਹੀਂ ਉੱਗਦੇ।
ਅੰਤੇ ਕਰਨ ਨਾਸ਼ ਇਸ ਭਾਂਤ,
ਇਸ ਪ੍ਰਕਾਰ ਨਾਲ ਅੰਤਸ਼ਕਰਨ ਜਿਹੜਾ ਹੈ ਉਹ ਬਿਨਸ ਜਾਂਦਾ ਹੈ।
ਚਿੱਤ ਸਤ ਹੋਏ ਜਾਤ ਸਭ ਸ਼ਾਂਤ,
ਫਿਰ ਚਿੱਤ ਸਤ ਰੂਪ ਹੋ ਜਾਂਦਾ, ਚਿੱਤ ਜਿਹੜਾ ਉਹ ਸਤ ਰੂਪ ਹੋ ਜਾਂਦਾ। ਅੱਗੇ ਜਾ ਕੇ ਸਪਸ਼ਟ ਹੋਵੇਗਾ ਬਚਨ ਵੀ ਚਿੱਤ ਸਤ ਰੂਪ ਕਿਵੇਂ ਹੁੰਦਾ, ਯਾਨੀ ਕਿ ਜਦੋਂ ਮਨ ਨੂੰ ਇਹ ਗੱਲ ਸਮਝ ਆ ਜੇ ਵੀ ਮੈਂ ਮਨ ਨਹੀਂ ਹਾਂ, ਮੈਂ ਆਤਮ ਸਵਰੂਪ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਦੋਂ ਮਨ ਰਹਿੰਦਾ ਹੀ ਨਹੀਂ। ਫਿਰ ਜਦੋਂ ਬੁੱਝ ਲੈਂਦਾ ਵੀ ਮੈਂ ਆਤਮਾ ਦਾ ਸਰੂਪ ਹਾਂ, ਉਦੋਂ ਹੁੰਦਾ ਚਿੱਤ ਸਤ। ਜਦੋਂ ਚਿੱਤ ਸਤ ਰੂਪ ਹੋ ਜਾਏ ਤੇ ਫਿਰ ਉਹ ਮਨ ਸ਼ਾਂਤ ਹੋ ਜਾਂਦਾ।
ਚਿੱਤ ਸਤ ਕੋ ਅਬ ਅਰਥ ਬਖਾਨੋ,
ਹੁਣ ਚਿੱਤ ਸਤ ਕੀ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਉਹਦੇ ਅਰਥ ਦੱਸਦਾ ਵੀ ਚਿੱਤ ਸਤ ਕਿਸ ਨੂੰ ਕਹਿੰਦੇ ਨੇ, ਉਹ ਸੁਣੋ।
ਅੰਤੇ ਕਰਨ ਰੂਪ ਅਸ ਜਾਣੋ,
ਸਾਡਾ ਜਿਹੜਾ ਅੰਤਸ਼ਕਰਨ ਹੈ ਉਹਦਾ ਰੂਪ ਇਸ ਤਰ੍ਹਾਂ ਦਾ ਜਾਣ ਲਵੋ,
ਜਿਸ ਤੇ ਦਰਸ ਅਸਮਕ ਪਿਖੈ,
ਵੀ ਜਦੋਂ ਅਸੀਂ ਵੇਖਦੇ ਹਾਂ ਜੋ ਹੈ ਉਹਦੇ ਤੋਂ ਉਲਟ ਵੇਖਦੇ ਹਾਂ, ਉਹਨੂੰ ਕਹਿੰਦੇ ਨੇ ਅਸਮਕ ਦਰਸ਼ਨ। ਅੱਗੇ ਦੱਸਦੇ ਨੇ ਜੀ,
ਆਤਮ ਬੁੱਧ ਅਨਾਤਮ ਬਿਖੈ,
ਕਿਵੇਂ ਸਾਡਾ ਅੰਤਸ਼ਕਰਨ ਅਨਾਤਮ ਨੂੰ ਆਤਮ ਜਾਣ ਲੈਂਦਾ, ਜਿਹੜੀਆਂ ਅਨਾਤਮ ਵਸਤੂਆਂ ਨੇ। ਅਨਾਤਮਾ ਸਾਡਾ ਸਰੀਰ ਅਨਾਤਮ ਹੈ, ਜਾੜੀ ਹੈ ਨਾ, ਇੰਦਰੀਆਂ ਅਨਾਤਮ ਨੇ, ਜਿਹੜੇ ਪਦਾਰਥ ਨੇ ਅਨਾਤਮ ਨੇ, ਆਹ ਸੰਸਾਰ ਅਨਾਤਮ ਹੈ। ਜੋ ਅਨਾਤਮ ਹੈ ਉਹਨੂੰ ਆਤਮ ਕਰਕੇ ਜਾਣ ਲੈਣਾ, ਯਾਨੀ ਕਿ ਝੂਠ ਨੂੰ ਸੱਚ ਸਮਝ ਲੈਣਾ, ਇਹ ਮੋਟਾ ਜਿਹਾ ਅਰਥ ਇੱਦਾਂ ਸਮਝ, ਜੋ ਹੈ ਹੀ ਨਹੀਂ ਉਹਨੂੰ ਸੱਚ ਸਮਝ ਲੈਣਾ। ਹਾਂਜੀ,
ਜਗਤ ਅਸਤ ਬਿਖੈ ਸਤ ਬੁੱਧ,
ਜਿਹੜਾ ਜਗਤ ਅਸਤ ਹੈ ਉਹਨੂੰ ਸੱਤ ਕਰਕੇ ਸਮਝੀ ਜਾਣਾ, ਜਿਹੜਾ ਜਗਤ ਅਸਤ ਹੈ ਹੀ ਨਹੀਂ ਉਹਨੂੰ ਸੱਤ ਕਰਕੇ ਜਾਣਨਾ।
ਆਤਮ ਸੱਤ ਅਸਤ ਕੀ ਸੁਧ,
ਜਿਹੜੀ ਆਤਮਾ ਸੱਤ ਹੈ ਉਹਨੂੰ ਅਸੱਤ ਕਰਕੇ ਜਾਣਨਾ, ਯਾਨੀ ਕਿ ਸੱਚ ਨੂੰ ਝੂਠ ਸਮਝ ਲਿਆ, ਝੂਠ ਨੂੰ ਸੱਚ ਸਮਝ ਲਿਆ। ਭਰਮ ਚ ਵੇਖਦੇ ਹਾਂ ਨਾ, ਜਦੋਂ ਭਰਮ ਪੈਂਦਾ ਸਾਨੂੰ, ਉਸ ਭਰਮ ਦੀ ਦਸ਼ਾ ਵਿੱਚ ਜੋ ਅਸਲ ਸਵਰੂਪ ਹੈ ਯਥਾਰਥ, ਉਹ ਦਿਸਦਾ ਹੀ ਨਹੀਂ। ਜਿਵੇਂ ਰੱਸੀ ਸੱਪ ਨਜ਼ਰ ਆਉਣ ਲੱਗ ਪਏ, ਹਨੇਰੇ ਕਰਕੇ ਭਰਮ ਪੈ ਗਿਆ, ਹੁਣ ਉੱਥੇ ਸੱਪ ਹੈ ਨਹੀਂ, ਪਰ ਰੱਸੀ 'ਚ ਸੱਪ ਨਜ਼ਰ ਆਉਣ ਲੱਗ ਪਿਆ ਪਰ ਸੱਪ ਹੈ ਨਹੀਂ, ਉਹ ਕੌਣ ਵੇਖ ਰਿਹਾ? ਸਾਡਾ ਅੰਤਸ਼ਕਰਨ ਹੀ ਵੇਖ ਰਿਹਾ ਨਾ ਸਾਡੇ ਅੰਦਰੋਂ, ਜੋ ਅਸਲ ਸਰੂਪ ਹੈ ਉਹ ਦਿਸ ਹੀ ਨਹੀਂ ਰਿਹਾ, ਜੋ ਉਹਦੇ ਤੋਂ ਉਲਟ ਹੈ ਹੀ ਨਹੀਂ ਉਹਨੂੰ ਵੇਖ ਰਿਹਾ। ਉਹਨੂੰ ਕਹਿੰਦੇ ਨੇ ਸੱਤ ਵਿੱਚ ਅਸੱਤ ਵੇਖਣਾ ਅਤੇ ਅਸੱਤ ਵਿੱਚ ਸੱਤ ਵੇਖਣਾ, ਯਾਨੀ ਕਿ ਜਿਹੜਾ ਜਗਤ ਅਸੱਤ ਹੈ ਉਹਨੂੰ ਸੱਚ ਸਮਝ ਲੈਣਾ, ਜਿਹੜੀ ਆਤਮਾ ਪਰਮਾਤਮਾ ਸੱਤ ਹੈ ਉਹਨੂੰ ਸਮਝਣਾ ਵੀ ਹੈ ਹੀ ਨਹੀਂ। ਰੱਬ ਤਾਂ ਕਹਿੰਦੇ ਵੇਖਿਆ ਜੀ, ਆਮ ਕਰਕੇ ਕਹਿੰਦੇ ਰੱਬ ਕਹਿੰਦੇ ਵੇਖਿਆ ਜੀ, ਗੱਲਾਂ ਹੀ ਨੇ, ਬੜੇ ਨਾਸਤਿਕ ਲੋਕ ਇਹ ਕਹਿੰਦੇ ਆ। ਯਾਨੀ ਕਿ ਜੋ ਸੱਤ ਹੈ ਉਹਨੂੰ ਅਸੱਤ ਜਾਣਨਾ। ਹਾਂਜੀ,
ਨਾਮ ਇਸੀ ਕੋ ਮਨ ਪਹਿਚਾਨ,
ਇਸੇ ਦਾ ਨਾਮ ਮਨ ਹੈ, ਮਨ ਇਹੀ ਕੁਝ ਕਰਦਾ। ਮਨ ਕੀ ਕਰਦਾ? ਜੋ ਸੱਤ ਹੈ ਉਹਨੂੰ ਅਸੱਤ ਕਰਕੇ ਵੇਖਦਾ, ਜੋ ਅਸੱਤ ਹੈ ਉਹਨੂੰ ਸੱਤ ਕਰਕੇ ਵੇਖਦਾ ਹੈ।
ਜਬ ਹੈ ਪ੍ਰਾਪਤ ਆਤਮ ਗਿਆਨ,
ਪਰ ਹਾਂ ਜਦੋਂ ਇਹ ਮਨ ਆਤਮਾ ਦੇ ਗਿਆਨ ਨੂੰ ਪ੍ਰਾਪਤ ਹੋ ਜਾਂਦਾ, ਜਦੋਂ ਜਬ ਮਨ ਉਲਟ ਸਨਾਤਨ ਹੂਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਦੋਂ ਇਹ ਮਨ ਬਾਹਰੋਂ ਉਪਰਾਮ ਹੋ ਕੇ ਅੰਤਰਮੁਖੀ ਹੋ ਗਿਆ, ਸਨਾਤਨ ਦਾ ਮਤਲਬ ਆਪਣੇ ਅਸਲ ਸਰੂਪ ਵਿੱਚ ਆ ਗਿਆ, ਜਿਹੜਾ ਇਹਦਾ ਅਸਲ ਸਰੂਪ ਸੀ
ਸਨਾਤਨ ਕਿਹਨੂੰ ਕਹਿੰਦੇ ਆ? ਜੋ ਹੈ ਜਿਸ ਪ੍ਰਕਾਰ ਦਾ ਉਸੇ ਤਰ੍ਹਾਂ ਦਾ ਹੋ ਜਾਏ ਉਹਨੂੰ ਸਨਾਤਨ ਕਹਿੰਦੇ ਆ। ਜਦੋਂ ਇਹ ਮਨ ਸਨਾਤਨ ਹੋ ਗਿਆ, ਯਾਨੀ ਕਿ ਉਲਟ ਰੂਪ ਹੋ ਕੇ ਜੋਤ ਰੂਪ ਹੋ ਗਿਆ, ਸਨਾਤਨ ਦਾ ਮਤਲਬ ਗੁਰਬਾਣੀ ਦਾ ਇਹ ਮਹਾਂਵਾਕ ਹੈ, ਮਨ ਉਲਟ ਸਨਾਤਨ ਹੋਆ, ਇਹਦਾ ਮਤਲਬ ਹੈ ਵੀ ਜੋਤ ਰੂਪ ਹੋ ਗਿਆ। ਜਦੋਂ ਇਸ ਮਨ ਨੇ ਜਾਣ ਲਿਆ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ, ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਦੋਂ ਮਨ ਨੇ ਇਸ ਗੱਲ ਨੂੰ ਬੁੱਝ ਲਿਆ, ਜਾਣ ਲਿਆ,
ਤਬ ਇਸ ਬਿਧ ਕੋ ਭਾਵ ਬਿਨਾਸੀ,
ਫਿਰ ਇਸ ਤਰ੍ਹਾਂ ਦੇ ਜਿਹੜੇ ਭਾਵ ਨੇ, ਅਨਾਤਮ ਚ ਆਤਮ ਵੇਖਣਾ ਤੇ ਆਤਮ ਚ ਅਨਾਤਮ ਵੇਖਣਾ, ਇਹ ਭਾਵ ਫਿਰ ਉਸ ਵੇਲੇ ਬਿਨਸ ਜਾਂਦੇ ਹਨ।
ਜਿਉਂ ਕਾ ਤਿਉਂ ਸੋ ਪਦਾਰਥ ਪਾਸੇ,
ਫਿਰ ਕੀ ਦਿਸਦਾ? ਜਿਉਂ ਕਾ ਤਿਉਂ, ਜੋ ਹੈ ਉਹੀ ਦਿਸਣਾ। ਜੇ ਰੱਸੀ ਆ ਤੇ ਰੱਸੀ ਦਿਸ ਰਹੀ ਆ, ਉਹਦੇ ਚ ਸੱਪ ਨੀ, ਜਦੋਂ ਉੱਥੇ ਲਾਈਟ ਜਗਾ ਦਿਓ ਹਨੇਰੇ ਚ, ਫਿਰ ਰੱਸੀ ਦਿਸਦੀ, ਸੱਪ ਨੀ, ਜੋ ਹੈ ਫਿਰ ਉਹੀ ਦਿਸਦਾ। ਜਦੋਂ ਇਸ ਮਨ ਨੂੰ ਗਿਆਨ ਹੋ ਜਾਂਦਾ, ਆਤਮ ਸਵਰੂਪ ਦੇ ਵਿੱਚ ਚਲਿਆ ਜਾਂਦਾ, ਫਿਰ ਇਹਨੂੰ ਉਹੀ ਦਿਸਦਾ ਜੋ ਹੈ, ਤੇ ਜੋ ਹੈ ਉਹ ਕੌਣ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਕੀ ਦਿਸਦਾ? ਉਹੀ ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਤਿਹਾਈ। ਕਿਉਂਕਿ ਮਨ ਉਸ ਰੂਪ ਨੂੰ ਮਿਲ ਗਿਆ ਜੋ ਹੈ, ਹੁਣ ਜੋ ਹੈ ਹੁਣ ਬਾਹਰ ਵੀ ਉਹੀ ਦਿਸਦਾ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਨੈਣ ਮੀਟਿਆ ਅੰਦਰ ਦਿਸਦਾ, ਖੁੱਲਿਆ ਬਾਹਰ ਦਸਾਈ ਹੈ। ਪਹਿਲਾਂ ਵੱਖਰੇ ਵੱਖਰੇ ਦਿਸਦੇ ਸੀ, ਆਹ ਕਾਲਾ, ਇਹ ਪੀਲਾ, ਇਹ ਫਲਾਣਾ, ਇਹ ਅਮਕਾ, ਇਹ ਬਗਾਨਾ, ਇਹ ਆਪਣਾ, ਇਹ ਫਲਾਣੀ ਨਸਲ ਦਾ, ਇਹ ਫਲਾਣਾ ਜੀਵ ਹੈ। ਜਦੋਂ ਆਤਮ ਸਰੂਪ ਨੂੰ ਮਨ ਚਲਾ ਗਿਆ, ਹੁਣ ਅਨਾਤਮ ਦਿਸਦਾ ਹੀ ਨਹੀਂ, ਹੁਣ ਇਹੀ ਦਿਸਦਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਸਾਰਿਆਂ ਚੋਂ ਹੀ ਵਸ ਰਿਹਾ। ਸਭੈ ਘਟ ਰਾਮ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਹ ਉਹ ਅਵਸਥਾ ਭਾਈ ਦਇਆ ਸਿੰਘ ਸਾਹਿਬ ਜੀ ਦੱਸ ਰਹੇ ਮਹਾਂਪੁਰਖ। ਗੁਰੂ ਕਿਰਪਾ ਕਰੇ, ਸੁਣਦਿਆਂ ਅਤੇ ਸੁਣਾਉਂਦਿਆਂ ਕੁਝ ਸਮੇਂ ਲਈ ਤਾਂ ਸਾਨੂੰ ਵੀ ਅਨੁਭਵ ਵਿੱਚ ਆਉਂਦੀ ਹੈ ਨਾ ਇਹ ਅਵਸਥਾ। ਜੋ ਸਾਡੇ ਅਨੁਭਵ ਵਿੱਚ ਆ ਰਿਹਾ ਇਹਦਾ ਮਤਲਬ ਉਹ ਹੈ, ਜੋ ਸਾਡੇ ਅਨੁਭਵ ਵਿੱਚ ਨਹੀਂ ਆਉਂਦਾ ਉਹ ਨਹੀਂ ਹੈ। ਹੁਣ ਕਥਾ ਹੋ ਰਹੀ, ਆਪ ਜੀ ਸੁਣ ਰਹੇ ਹੋ, ਸਾਰਿਆਂ 'ਚ ਉਹਦੀ ਜੋਤ ਹੈ, ਸੁਰਤ ਵਿੱਚ ਥੋੜ੍ਹਾ ਜਿਹਾ ਤਾਂ ਅਨੁਭਵ ਆਉਂਦਾ ਹੈ ਨਾ ਵੀ ਹਾਂ ਹੈ। ਇਹ ਗੱਲ ਵੱਖਰੀ ਹੈ ਵੀ ਜਦੋਂ ਬਾਹਰ ਜਾਣਾ ਸਾਨੂੰ ਸਾਰੇ ਦੂਸਰੇ ਦੂਸਰੇ ਦਿਸਣ ਲੱਗ ਪੈਣੇ ਆ ਵੀ ਇਹ ਫਲਾਣਾ, ਇਹ ਅਮਕਾ, ਪਰ ਜਿੰਨਾ ਚਿਰ ਬਚਨ ਸੁਣ ਰਿਹਾ ਦ੍ਰਿੜ ਨਹੀਂ ਨਾ ਹੈ। ਇਹਨੂੰ ਅਦ੍ਰਿੜ ਬ੍ਰਹਮ ਗਿਆਨ ਕਹਿੰਦੇ। ਆ ਦ੍ਰਿੜ ਬ੍ਰਹਮ ਗਿਆਨ ਹੋ ਜਾਂਦਾ ਸਾਰਿਆਂ ਨੂੰ ਜਦੋਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਰ ਜਿਹੜਾ ਦ੍ਰਿੜ ਬ੍ਰਹਮ ਗਿਆਨ ਹੈ ਵੀ ਪੱਕਾ ਹੀ ਬਣਿਆ ਰਹੇ, ਉਹ ਗੁਰੂ ਕਿਰਪਾ ਨਾਲ ਕਿਸੇ ਵਿਰਲੇ ਦੇ ਅੰਦਰ ਬਣਦਾ। ਪਰੋਕਸ਼ ਗਿਆਨ ਹੈ ਸਾਰਿਆਂ ਨੂੰ, ਅਪਰੋਕਸ਼ ਨਹੀਂ ਹੈ। ਦੋ ਤਰ੍ਹਾਂ ਦਾ ਬ੍ਰਹਮ, ਇੱਕ ਪਰੋਕਸ਼ ਬ੍ਰਹਮ ਗਿਆਨ, ਇੱਕ ਅਪਰੋਕਸ਼ ਬ੍ਰਹਮ ਗਿਆਨ। ਅਪਰੋਕਸ਼ ਨਹੀਂ ਯਾਨੀ ਕਿ ਪ੍ਰਤੱਖ ਨਹੀਂ ਹੈ, ਪਤਾ ਹੈ ਵੀ ਰੱਬ ਹੈ। ਅਪਰੋਕਸ਼ ਮਤਲਬ ਵੇਖ ਲੈਣਾ ਵੀ ਹਾਂ ਉਹੀ ਹੈ, ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਹੀ ਤੂੰ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਤੂੰ ਹੀ ਤੂੰ ਹੈ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਿਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਤੂੰ ਹੀ 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 ਤੂੰ ਹੈ। ਕਤਹੂੰ ਸੁਚੇਤ ਹੋਏ ਕਾ ਚੇਤਨਾ ਕੋ ਚਾਰ ਕੀਓ, ਕਤਹੂੰ ਅਚੇਤ ਹੋਏ ਕਾ ਸੋਵਤ ਅਚੇਤ ਹੋ, ਕਤਹੂੰ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ। ਉਹੀ ਹੈ, ਉਹਦੇ ਬਿਨਾਂ ਕੋਈ ਦੂਸਰਾ ਨਹੀਂ। ਇਹ ਅਵਸਥਾ ਉਦੋਂ ਹੋਈ ਜਦੋਂ ਮਨ ਆਤਮ ਸਰੂਪ ਵਿੱਚ ਲੈ ਹੋ ਗਿਆ, ਮਨ ਖਤਮ ਹੋ ਗਿਆ, ਆਤਮਾ ਹੀ ਰਹਿ ਗਈ, ਹੁਣ ਆਤਮਾ ਆਤਮਾ ਨੂੰ ਹੀ ਵੇਖਦੀ ਹੈ। ਹਾਂਜੀ,
ਜਬ ਚਿੱਤ ਸਤ ਇਸ ਬਿਦ ਕੋ ਪਇਓ,
ਇਹਨੂੰ ਕਹਿੰਦੇ ਨੇ ਚਿੱਤ ਸਤ। ਇਹ ਜਿਹੜੀ ਅਵਸਥਾ ਹੈ ਨਾ, ਇਸ ਅਵਸਥਾ ਦਾ ਨਾਮ ਹੈ ਚਿੱਤ ਸੱਤ। ਇਹ ਚੇਤੇ ਰੱਖਣ ਵਾਲੀ ਗੱਲ ਹੈ। ਇਸ ਅਵਸਥਾ ਦਾ ਕੀ ਨਾਮ ਹੈ ਜੀ? ਚਿੱਤ ਸੱਤ, ਕਿ ਚਿੱਤ ਸੱਤ ਰੂਪ ਵਿੱਚ ਮਿਲ ਗਿਆ। ਹਾਂਜੀ,
ਤਬ ਸੰਚਿਤ ਜੁਤ ਮਨ ਜਲ ਗਇਓ।
ਜਦੋਂ ਚਿੱਤ ਸੱਤ ਅਵਸਥਾ ਨੂੰ ਪ੍ਰਾਪਤ ਹੋ ਗਏ, ਫਿਰ ਜਿੰਨੇ ਸੰਚਿਤ ਕਰਮ ਸੀ ਉਹਦੇ ਸਹਿਤ ਮਨ ਵੀ ਸੜ ਗਿਆ ਤੇ ਕਰਮ ਵੀ ਸੜ ਗਏ। ਮਨ ਰਿਹਾ ਹੀ ਨਹੀਂ, ਮਨ ਵੀ ਸੜ ਗਿਆ, ਜਿੰਨੇ ਕਰਮ ਸੀ ਸੰਚਿਤ ਉਹ ਵੀ ਸੜ ਗਏ, ਸਵਾਹ ਹੋ ਗਏ। ਹਾਂਜੀ,
ਜਿਵ ਮੰਦਰ ਜੁਤ ਜਲਿਓ ਅਨਾਜ।
ਜਿਵੇਂ ਮੰਦਰ ਦੇ ਸਹਿਤ ਅਨਾਜ ਵੀ ਸੜ ਜੇ, ਜਿਹੜੇ ਕੋਠੇ 'ਚ ਅਨਾਜ ਰੱਖਿਆ ਸੀ, ਕੋਠਾ ਵੀ ਸੜ ਜੇ, ਅਨਾਜ ਵੀ ਸੜ ਜੇ, ਫਿਰ ਪਿੱਛੇ ਬੀਜ ਬਚਣਾ ਹੀ ਨਹੀਂ ਜਿਹੜਾ ਉੱਗੇ। ਹਾਂਜੀ,
ਪੁਨ ਅੰਕੁਰ ਨਹੀਂ ਉਪਰਾਜ,
ਪਿੱਛੇ ਉੱਗਣ ਜੋਗਾ ਕੋਈ ਬੀਜ ਰਹਿੰਦਾ ਹੀ ਨਹੀਂ। ਇਸੇ ਤਰ੍ਹਾਂ ਜਦੋਂ ਚਿੱਤ ਸੱਤ ਅਵਸਥਾ ਬਣ ਗਈ, ਫਿਰ ਜਨਮ ਹੋਣਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਫਿਰ ਜਨਮ ਨਹੀਂ ਹੋਣਾ। ਇਸ ਕਰਕੇ ਗੁਰੂ ਪਾਤਸ਼ਾਹ ਨੂੰ ਆਪਾਂ ਬੇਨਤੀਆਂ ਹੀ ਕਰਦੇ ਹਾਂ, ਮਹਾਰਾਜ ਲੇਖਿਆ ਕਤੈ ਨਾ ਛੂਟੀ ਹੈ, ਗਿਣਤੀਆਂ ਮਿਣਤੀਆਂ ਨਾਲ, ਲੇਖੇ ਨਾਲ, ਹਿਸਾਬ ਕਿਤਾਬ ਨਾਲ ਨਹੀਂ ਅਸੀਂ ਮੁਕਤ ਹੋਣਾ। ਕਿਰਪਾ ਕਰੋ ਮਹਾਰਾਜ, ਦਇਆ ਕਰੋ, ਸਾਨੂੰ ਅਵਸਥਾ ਦਾ ਆਭਾਸ ਕਰਾ ਦਿਓ, ਜਿੱਥੇ ਪਹੁੰਚ ਕੇ ਸਾਰੇ ਕਰਮ ਸੜ ਕੇ ਸਵਾਹ ਹੋ ਜਾਂਦੇ ਹਨ। ਹਾਂਜੀ,
ਕਿਰੇ ਮਾਨ ਜੋ ਕਰਨ ਕਰਾਹੀ।
ਹੁਣ ਸੰਚਿਤ ਕਰਮ ਦਾ ਜ਼ਿਕਰ ਹੋ ਗਿਆ, ਪ੍ਰਾਰਬਧ ਕਰਮ ਵੀ ਦੱਸ ਦਿੱਤੇ ਆ ਪਹਿਲਾਂ ਕੱਲ ਦੀ ਕਥਾ 'ਚ, ਅੱਜ ਦੇ ਇਹਨਾਂ ਬਚਨਾਂ 'ਚ ਸੰਚਿਤ ਕਰਮ। ਹੁਣ ਰਹਿ ਗਏ ਕਿਰਿਆਮਾਨ ਕਰਮ, ਜਿਹੜੇ ਹੁਣ ਅੱਗੇ ਨਾਲ ਨਾਲ ਚੱਲ ਰਹੇ ਨੇ, ਉਹ ਬ੍ਰਹਮ ਗਿਆਨੀ ਵੀ ਕਰਦੇ ਆ। ਬ੍ਰਹਮ ਗਿਆਨੀ ਸਵੇਰੇ ਉੱਠਦੇ ਹੈ, ਅੰਮ੍ਰਿਤ ਵੇਲਾ ਸਾਂਭਦੇ ਹੈ, ਬਾਣੀ ਪੜ੍ਹਦੇ ਹੈ, ਪਰਉਪਕਾਰ ਉਹ ਵੀ ਕਰ ਰਹੇ ਨੇ, ਫਿਰ ਉਹਦਾ ਲਾਭ ਫਲ ਤਾਂ ਉਹਦਾ ਵੀ ਬਣਨਾ। ਉਹ ਕਿਵੇਂ ਕਰਦੇ ਆ ਕਿਰਿਆਮਾਨ ਕਰਮ ਜਿਹੜੇ ਨੇ ਆਤਮ ਗਿਆਨੀ, ਕਿਵੇਂ ਕਰਦੇ ਨੇ? ਕਿਉਂਕਿ ਇਹ ਵੀ, ਕਿਉਂਕਿ ਇਹਨਾਂ ਨੇ ਸੰਚਿਤ ਬਣਨਾ, ਕਿਰਿਆਮਾਨਾਂ ਨੇ ਇਹਨਾਂ ਦੀ ਪਰਾਲਬਧ ਬਣਨੀ ਹੈ, ਮੂਲ ਤਾਂ ਇਹੀ ਨੇ। ਜਦੋਂ ਜੜ ਹੀ ਖਤਮ ਹੋ ਜਾਏਗੀ, ਫਿਰ ਅੱਗੇ ਜਿਹੜੇ ਸੰਚਿਤ ਪਹਿਲਾਂ ਸੜ ਗਏ, ਜਿਹੜੇ ਫਿਰ ਅੱਗੇ ਸੰਚਿਤ ਬਣਨੇ ਸੀ ਉਹ ਵੀ ਸੜ ਜਾਂਦੇ। ਕਿਵੇਂ ਸੜਦੇ ਨੇ ਉਹ ਦੱਸਦੇ ਨੇ। ਹਾਂਜੀ,
ਗਿਆਨੀ ਕੇ ਉਪਜਤ ਸੋ ਨਾਈ।
ਜਿਹੜਾ ਗਿਆਨਵਾਨ ਹੈ, ਆਤਮ ਗਿਆਨੀ, ਬ੍ਰਹਮ ਗਿਆਨੀ ਮਹਾਂਪੁਰਖ ਹੈ, ਉਹਨੂੰ ਕਿਰਿਆਮਾਨ ਕਰਮ ਦਾ ਜਿਹੜਾ ਭਾਵ ਹੈ ਉਹ ਫੁਰਦਾ ਹੀ ਨਹੀਂ, ਕਿਰਿਆਮਾਨ ਕਰਮ ਉਹਦੇ ਹੁੰਦੇ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਚਿਤ ਸੜ ਗਏ, ਜਿਹੜੇ ਪਰਾਲਬਧ ਸੀ ਉਹ ਭੋਗ ਰਿਹਾ, ਜਿਹੜੇ ਅੱਗੇ ਕਿਰਿਆਮਾਨ ਨੇ ਉਹ ਹੈ ਹੀ ਨਹੀਂ ਉਹਦੇ। ਤੁਸੀਂ ਕਹੋਗੇ ਵੀ ਹੈ ਨਹੀਂ, ਕਰਦੇ ਤਾਂ ਹਨ, ਬਾਬਾ ਬੁੱਢਾ ਸਾਹਿਬ ਜੀ ਸਵੇਰੇ ਉੱਠਦੇ ਸੀ, ਉਹ ਕਰ ਰਹੇ ਨੇ। ਕਿਉਂ ਕਰਦੇ ਸੀ? ਕਿਉਂਕਿ ਸਾਡੇ ਵਰਗਿਆਂ ਨੇ ਉਹਨਾਂ ਨੂੰ ਵੇਖ ਕੇ ਕਰਨਾ, ਉਹਨਾਂ ਨੂੰ ਲੋੜ ਕੋਈ ਨਹੀਂ। ਪਰ ਜਦੋਂ ਉਹ ਕਰਦੇ ਆ, ਉਹ ਅਸੰਗ ਹੋ ਕੇ ਕਰਦੇ ਆ, ਮੈਂ ਕਰਕੇ ਨਹੀਂ ਕਰਦੇ ਵੀ ਮੈਂ ਉੱਠਿਆ, ਮੈਂ ਬਾਣੀ ਪੜ੍ਹਦਾ। ਉਹ ਕਹਿੰਦੇ ਨਾ ਹਮ ਕੀਆ ਨਾ ਕਰਹਾਂਗੇ, ਨਾ ਕਰ ਸਕੈ
ਸਰੀ,
ਮੈਂ ਨਹੀਂ ਕੁਝ ਕੀਤਾ, ਨਾ ਮੇਰੇ ਕੋਲ ਕੁਝ ਹੋਣ। ਜਦੋਂ ਮੈਂ ਹੋਣੀ ਨਹੀਂ ਉਸ ਕਰਮ 'ਤੇ, ਉਹਨੇ ਫਿਰ ਕਰਮ ਹੋਣਾ ਕਿਵੇਂ? ਜਿਹੜੇ ਕਰਮ 'ਤੇ ਅਸੀਂ ਮੈਂ ਲਾਉਂਦੇ ਹਾਂ ਨਾ, ਉਹ ਸਾਨੂੰ ਲਾਭ ਦਿੰਦਾ, ਉਹ ਸਾਨੂੰ ਫਲ ਦਿੰਦਾ। ਜਿਹੜੇ ਕਰਮ 'ਤੇ ਮੈਂ ਲਾਈ ਨਹੀਂ, ਉਹਨੇ ਉੱਗਣਾ ਹੀ ਨਹੀਂ। ਜਿਹੜਾ ਬੀਜਾਂਗੇ ਤਾਂ ਉੱਗਾਂਗੇ ਨਾ, ਜੇ ਬੀਜਣਾ ਹੀ ਨਹੀਂ ਤਾਂ ਉੱਗਣਾ ਹੀ ਨਹੀਂ ਹੈ। ਹਾਂਜੀ,
ਪ੍ਰਾਰਬਧ ਕਰ ਕਿਰਿਆ ਜੁਠਾਨ।
ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਜੇ ਪਰਾਲਬਧ ਤਾਂ ਉਹਨਾਂ ਨੇ ਭੋਗਣੀ ਆ, ਜਿੰਨਾ ਚਿਰ ਸਰੀਰ ਹੈ ਉਹਦੇ 'ਚ ਰਹਿ ਕੇ ਉਹ ਕਰਮ ਤਾਂ ਕਰ ਰਹੇ ਨੇ, ਉਹਨਾਂ ਚਿਰ ਕਰਨੇ ਹੀ ਪੈਣੇ ਨੇ ਉਹਨਾਂ ਨੂੰ, ਜਿੰਨਾ ਚਿਰ ਉਹ ਸਰੀਰ 'ਚ ਰਹਿ ਰਹੇ ਨੇ।
ਹੋ ਤੇ ਅਨਾਤਮ ਜੁਤ ਅਭਿਮਾਨ।
ਹਾਂ, ਉਹ ਅਨਾਤਮ ਜੁਤ ਹੁੰਦੇ, ਜਿਹੜਾ ਉਹ ਕਰਮ ਕਰਦੇ ਵੀ ਨੇ ਉਹਦੇ 'ਚ ਉਹਨਾਂ ਦੀ ਮੈਂ ਨਹੀਂ ਹੁੰਦੀ। ਇਸ ਗੱਲ ਨੂੰ ਥੋੜ੍ਹਾ ਜਿਹਾ ਸੂਖਸ਼ਮ ਭਾਵ ਨਾਲ ਸਮਝਣਾ। ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਗੀਤਾ 'ਚ, ਅਰਜਨ ਕਰਮ ਕਰ, ਫਲ ਦੀ ਆਸ ਨਾ ਰੱਖ। ਜਿਹੜੇ ਬ੍ਰਹਮ ਗਿਆਨੀ ਨੇ ਉਹ ਕਰਮ ਕਰਦੇ ਹੈ, ਪਰ ਉਹਦੇ 'ਤੇ ਮੈਂ ਨਹੀਂ ਲਾਉਂਦੇ ਵੀ ਇਹਦਾ ਮੈਨੂੰ ਫਲ ਮਿਲੇ। ਉਹ ਕਹਿੰਦੇ ਮੈਨੂੰ ਚਾਹੀਦਾ ਹੀ ਨਹੀਂ, ਮੈਂ ਤਾਂ ਲੇਖਾ ਨਿਬੇੜਨਾ, ਫਲ ਇਹਨਾਂ ਦਾ ਲੈਣਾ, ਫਿਰ ਦੁਬਾਰਾ ਜਨਮ ਲੈਣਾ ਪੈਣਾ, ਫਲ ਭੋਗਣ ਲਈ ਤਾਂ ਜੰਮਣਾ ਪਏਗਾ ਦੁਬਾਰਾ। ਉਹ ਕਹਿੰਦੇ ਜਨਮ ਅਸੀਂ ਲੈਣਾ ਹੀ ਨਹੀਂ। ਇਸ ਕਰਕੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ
ਪ੍ਰਾਪਤ।
ਕਰਮ ਕਰਦਿਆਂ ਨਿਸ਼ਕਾਮ ਭਾਵ ਨਾਲ, ਕੋਈ ਫੁਰਨਾ ਹੀ ਨਹੀਂ, ਮੈਂ ਮੇਰੀ ਹੋਵੇ ਹੀ ਨਾ ਵੀ ਮੈਂ ਕੀਤਾ, ਬਿਲਕੁਲ ਆਪਣਾ ਆਪਾ ਮਿਟਾ ਕੇ। ਤੁਸੀਂ ਜੋੜੇ ਝਾੜ ਰਹੇ ਹੋ, ਤੁਸੀਂ ਝਾੜੂ ਮਾਰ ਰਹੇ ਹੋ, ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਮੈਂ ਨਹੀਂ, ਇਹਦਾ ਕੋਈ ਇੱਛਾ ਹੀ ਨਹੀਂ ਰੱਖਣੀ ਵੀ ਇਹਦੇ ਬਦਲੇ 'ਚ ਸਾਨੂੰ ਕੁਝ ਮਿਲੇ। ਜੋ ਸਾਡੀ ਪਰਾਲਬਦ ਵਿੱਚ ਹੈ ਉਹ ਸਾਨੂੰ ਮਿਲ ਹੀ ਜਾਣਾ। ਪਰ ਜਿਹੜੇ ਕਰਮ ਅੱਗੇ ਨਾਲ ਨਾਲ ਅਸੀਂ ਕਰ ਰਹੇ ਹਾਂ, ਚਾਹੇ ਜੇ ਅਸੀਂ ਚੰਗਿਆਂ ਦਾ ਫਲ ਮੰਗਾਂਗੇ ਫਿਰ ਜਿਹੜੇ ਸਾਡੇ ਕੋਲ ਮਾੜੇ ਹੁੰਦੇ ਨੇ ਫਲ ਤਾਂ ਉਹਨਾਂ ਦਾ ਵੀ ਮਿਲਣਾ। ਅਸੀਂ ਵਪਾਰੀ ਨਹੀਂ ਬਣਨਾ, ਅਸੀਂ ਧੰਦਾ ਧਰਮ ਨੂੰ ਵੀ ਧੰਦਾ ਬਣਾ ਲਿਆ। ਮੈਂ 40 ਦਿਨ ਪਾਠ ਕੀਤਾ, ਬਦਲੇ 'ਚ ਮੈਨੂੰ ਆਹ ਕੁਝ ਮਿਲ ਜਾਵੇ। ਮੈਂ 40 ਦਿਨ ਗੁਰਦੁਆਰੇ ਝਾੜੂ ਫੇਰਿਆ, ਬਦਲੇ 'ਚ ਇਹ ਤਾਂ ਧੰਦੇ ਦੀ ਸਿੱਖੀ ਹੋ ਗਈ ਨਾ, ਭਾਵ ਵਾਲੀ ਤਾਂ ਨਹੀਂ, ਪ੍ਰੇਮ ਵਾਲੀ ਖੇਡ ਨਹੀਂ ਨਾ। ਪ੍ਰੇਮ 'ਚ ਸਿਰਫ ਸਮਰਪਣ, ਮੈਂ ਹਾਂ ਹੀ ਨਹੀਂ। ਪ੍ਰੇਮ ਦੀ ਗਲੀ 'ਚ ਖੇਡਣ ਵਾਸਤੇ, ਚੱਲਣ ਵਾਸਤੇ ਸਿਰ ਦੇਣਾ ਪੈਂਦਾ ਸਿਰ। ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਧਰ ਕੇ ਯਾਨੀ ਕਿ ਆਪਾਂ ਛੱਡ ਕੇ, ਮੈਂ ਦਾ ਸਿਰ ਵੱਢ ਕੇ, ਮੈਂ ਨਹੀਂ ਜੇ ਕੁਝ ਕੀਤਾ। ਜਿਹੜੇ ਆਤਮ ਗਿਆਨੀ ਮਹਾਂਪੁਰਖ ਨੇ ਉਹ ਜਿਹੜਾ ਵੀ ਕਰਮ ਕਰਦੇ ਹੈ ਉਸ ਨੂੰ ਕਰਦਿਆਂ ਹੋਇਆਂ ਅਨਾਤਮ ਭਾਵ ਨਾਲ, ਅਨਾਤਮ ਦਾ ਭਾਵ ਵੀ ਇਹਦਾ ਮੇਰੇ ਨਾਲ ਕੋਈ ਸੰਬੰਧ ਨਹੀਂ, ਹੋ ਰਹੇ ਨੇ ਸੁੱਤੇ ਸਿੱਧ ਹੋ ਰਹੇ ਨੇ ਪਰ ਇਹਦੇ ਨਾਲ ਮੇਰੀ ਕੋਈ ਮਮਤਾ ਨਹੀਂ ਹੈ। ਹਾਂਜੀ,
ਵਹੀ ਕਿਰਿਆ ਹੋਵੇ ਕਿਰਿਆ ਮਾਨ,
ਉਹ ਜਿਹੜੀ ਕਿਰਿਆ ਉਹਨਾਂ ਦੀ ਸੁੱਤੇ ਸਿੱਧ ਹੁੰਦੀ ਉਹਨੂੰ ਕਿਰਿਆ ਮਾਨ ਕਰਮ ਕਹਿੰਦੇ ਹਨ।
ਜਾਤ ਪ੍ਰਣਮਤ ਅਪਰ ਵਿਧਾਨ,
ਉਹੀ ਕਿਰਿਆ ਮਾਨ ਹੋਰ ਰੂਪ ਬਦਲਦੇ ਜਾਂਦੇ ਹਨ, ਭਾਵ ਕਿਰਿਆ ਮਾਨ ਹੀ ਸੰਚਿਤ ਬਣਦੇ ਨੇ, ਸੰਚਿਤ ਹੀ ਪ੍ਰਾਰਬਧ ਬਣਦੇ ਹਨ।
ਸੋਈ ਕਿਰਿਆਹੀਨ ਅਭਿਮਾਨ,
ਪਰ ਜਿਹੜਾ ਆਤਮ ਗਿਆਨੀ ਹੈ ਉਹ ਜਦੋਂ ਕਰਮ ਕਰਦਾ ਕੋਈ ਵੀ ਤੇ ਉਹਦੇ ਤੇ ਅਭਿਮਾਨ ਨਹੀਂ ਕਰਦਾ ਵੀ ਮੈਂ ਕੀਤਾ, ਅਭਿਮਾਨਹੀਣ ਹੋ ਕੇ ਕਰਦਾ, ਕਿਉਂਕਿ ਆਤਮ ਗਿਆਨੀ ਨੂੰ ਤਨ ਅਭਿਮਾਨ ਨਹੀਂ ਹੁੰਦਾ, ਉਹ ਤਨ ਅਭਿਮਾਨੀ ਨਹੀਂ ਹੁੰਦਾ ਜਿਹੜਾ ਆਤਮ ਗਿਆਨੀ ਹੈ। ਇਸ ਕਰਕੇ ਆਤਮ ਗਿਆਨੀ ਕੋਲੋਂ ਜਿਹੜਾ ਕੋਈ ਕਰਮ ਹੋ ਵੀ ਰਿਹਾ ਉਹਦੇ 'ਤੇ ਉਹਦੀ ਮੈਂ ਨਹੀਂ ਲਾਗੂ ਹੁੰਦੀ।
ਉਪਜੈ ਨਹੀਂ ਕਦਾ ਚਿੱਤ ਜਾਨ,
ਔਰ ਉਹਦੇ ਅੰਦਰ ਉਪਜਦੀ ਨਹੀਂ ਮੈਂ ਕਿ ਮੈਂ ਕੀਤਾ। ਕਬੀਰ ਜੀ ਜੈਸੇ ਮਹਾਂਪੁਰਖ ਇੰਨਾ ਭਜਨ ਕਰਦੇ ਹੋ ਕਹਿੰਦੇ ਮੈਂ ਤਾਂ ਕੁਝ ਕੀਤਾ ਹੀ ਨਹੀਂ, ਨਾ ਮੈਂ ਕੁਝ ਕਰ ਸਕਦਾ, ਨਾ ਮੇਰਾ ਸਰੀਰ ਕੁਝ ਕਰਨ ਜੋਗਾ ਹੈ, ਯਾਨੀ ਕਿ ਆਪਣੀ ਮੈਂ ਨੂੰ ਸਮਾਪਤੀ ਕਰ ਦਿੱਤਾ। ਰੌਲੇ ਸਾਰੇ ਮੈਂ ਦੇ ਹੀ ਨੇ ਸੰਗਤ ਜੀ, ਇਹ ਮੈਂ ਹੀ ਹਾਂ ਜਿਹੜੀ ਸਾਨੂੰ ਕਲੇਸ਼ਾਂ 'ਚ ਪਾਉਂਦੀ, ਜਦੋਂ ਮੈਂ ਨਿਕਲ ਗਈ ਅੰਦਰੋਂ ਕਲੇਸ਼ ਮਿਟ ਜਾਂਦੇ। ਧਰਮ ਸਥਾਨਾਂ ਦੇ ਉੱਤੇ ਵੀ ਜਿਹੜੇ ਅੱਜ ਕਲੇਸ਼ ਨੇ ਉਹ ਮੈਂ ਕਰਕੇ ਹੀ ਨੇ, ਜਦੋਂ ਆਪਾਂ ਜਣਾਈ ਦਾ ਮੈਂ ਜਣਾਈ ਦੀ ਹੈ ਉਸ ਮੈਂ ਕਰਕੇ ਧਰਮ ਸਥਾਨਾਂ 'ਤੇ ਵੀ ਕਲੇਸ਼ ਹੁੰਦੇ ਆ। ਜਦੋਂ ਧਰਮ ਸਥਾਨ 'ਤੇ ਆ ਕੇ ਆਪਾਂ ਮੁਕਾ ਹੀ ਦਿੱਤਾ ਫਿਰ ਕਲੇਸ਼ ਵੀ ਨਹੀਂ ਰਹਿੰਦਾ। ਤੋਂ ਪਾਤਸ਼ਾਹ ਜੀ ਕਹਿੰਦੇ, ਮਹਾਂਪੁਰਖ ਪਿਆਰੇ ਭਾਈ ਦਇਆ ਸਿੰਘ ਜੀ ਕਹਿ ਰਹੇ ਹੈ, ਕਲਗੀਧਰ ਜੀ ਉਹਨਾਂ ਕੋਲੋਂ ਕਹਾ ਰਹੇ ਨੇ, ਭਾਈ ਦਇਆ ਸਿੰਘ ਜੀ ਕੋਲੋਂ ਕਵਾ ਰਹੇ ਨੇ ਦਸਵੇਂ ਪਾਤਸ਼ਾਹ। ਉਹ ਕਹਿੰਦੇ ਬ੍ਰਹਮ ਗਿਆਨੀ ਮਹਾਂਪੁਰਖ ਕਦਾ ਚਿੱਤ ਵੀ ਕਿਸੇ ਕਰਮ ਨੂੰ ਕਰਦਿਆਂ ਉਹਦੇ 'ਤੇ ਆਪਣੀ ਮੈਂ ਲਾਗੂ ਨਹੀਂ ਕਰਦੇ।
ਪ੍ਰਾਰਬਧ ਤੇ ਹੋਏ ਕਿਰਿਆਮਾਨ,
ਕਿਉਂਕਿ ਪ੍ਰਾਰਲਬਧ ਕਰਕੇ ਕਿਰਿਆਮਾਨ ਕਰਮ ਉਹਦੇ ਹੋਣੇ ਹੀ ਨੇ, ਜਿੰਨਾ ਚਿਰ ਰਹਿਣਾ ਸਰੀਰ 'ਚ ਉਨਾ ਚਿਰ ਤਾਂ ਉਹਨੇ ਉੱਠਣਾ ਹੀ ਆ ਨਾ, ਕਿਰਿਆਵਾਂ ਕਰਨੀਆਂ ਹੀ ਨੇ ਸਰੀਰ ਦੀਆਂ, ਖਾਣਾ ਪੀਣਾ ਵਿਚਰਨਾ ਸੰਸਾਰ 'ਚ ਉਹ ਹੋਣਾ ਹੀ ਆ ਉਹਦਾ, ਪਰ ਉਹਦੇ ਨਾਲ ਉਹਦਾ ਲੇਸ਼ ਨਹੀਂ ਰਹਿ ਜਾਂਦਾ। ਉਹ ਕਿਰਿਆਮਾਨ ਕਰਮ ਜਿਹੜੇ ਹੋ ਰਹੇ ਨੇ ਸੁੱਤੇ ਨੇ, ਸੁਭਾਵਕ ਜਿਵੇਂ ਸਾਹ ਲੈਣਾ ਸੁਭਾਵਕ ਹੈ ਇੱਦਾਂ ਉਹ ਸੁੱਤੇ ਸਿੱਧ ਹੋ ਰਹੇ ਨੇ। ਉਹਨਾਂ ਕਰਮਾਂ 'ਤੇ ਆਤਮ ਗਿਆਨੀ ਮਹਾਂਪੁਰਖ ਆਪਣੀ ਮਮਤਾ ਨਹੀਂ ਜੋੜਦੇ। ਜਦੋਂ ਮਮਤਾ ਜੋੜ ਲਈ ਤਾਂ ਫਿਰ ਉਹਦੇ ਨਾਲ ਕੀ ਹੁੰਦਾ, ਅੱਗੇ ਜੰਮਣ ਮਰਨ ਨਹੀਂ ਮੁੱਕਦਾ, ਫਿਰ ਉਹੀ ਕਿਰਿਆਮਾਨ ਕਰਮ ਸੰਚਿਤ ਬਣ ਜਾਣੇ ਨੇ, ਸੰਚਿਤ ਤੋਂ ਫਿਰ ਪਰਾਲਬਧ ਬਣ ਜਾਣੀ, ਪਰਾਲਬਧ ਕਰਕੇ ਫਿਰ ਜੰਮਣਾ ਪੈਣਾ, ਪਤਾ ਨਹੀਂ ਕਿਹੜੀ ਜੂਨ ਮਿਲੇ। ਇਸ ਕਰਕੇ ਆਤਮ ਗਿਆਨੀ ਮਹਾਂਪੁਰਖ ਕਦੇ ਵੀ ਉਸ ਕਿਰਿਆਮਾਨ ਕਰਮਾਂ ਦੇ ਵਿੱਚ ਆਪਣੀ ਮੈਂ ਲਾਗੂ ਨਹੀਂ ਕਰਦੇ।
ਭੋਜਨ ਰੂਪ ਕਿਰਿਆ ਜਿਮਠਾਨ,
ਇਹਦੇ ਲਈ ਉਦਾਹਰਣ ਦਿੰਦੇ ਆ, ਕਹਿੰਦੇ ਕਿਰਿਆਮਾਨ ਕਰਮ ਇੱਦਾਂ ਨੇ ਬ੍ਰਹਮ ਗਿਆਨੀਆਂ ਲਈ ਵੀ ਜਿਵੇਂ ਪ੍ਰਸ਼ਾਦਾ ਛਕਣਾ, ਭੋਜਨ ਛਕਣਾ। ਹਾਂਜੀ,
ਪ੍ਰਾਰਬਧ ਕੋ ਰੂਪੇ ਸੋਏ,
ਉਹ ਭੋਜਨ ਦੇ ਸਮਾਨ ਜਾਣਨਾ ਵੀ ਪਰਾਲਬਧ ਜਿਹੜੀ ਹੈ ਉਹਦੇ ਅਧੀਨ ਰਹਿ ਕੇ ਜਿੰਨਾ ਚਿਰ ਸੰਸਾਰ 'ਚ ਰਹਿਣਾ ਉਹ ਭੋਜਨ ਦੇ ਭੋਜਨ ਖਾਣਾ ਹੀ ਪੈਣਾ, ਕਿਰਿਆਮਾਨ ਕਰਮ ਕਰਨੇ ਹੀ ਪੈਣੇ ਹਨ।
ਭੋਜਨ ਕਰੇ ਪੁਸ਼ਟਤਾ ਜੋਏ,
ਜਿਹੜਾ ਭੋਜਨ ਹੈ ਉਹ ਪੁਸ਼ਟ ਕਰਦਾ ਸਰੀਰ ਨੂੰ, ਬਲਵਾਨ ਕਰਦਾ ਹੈ।
ਸੋ ਕਿਰਿਆਮਾਨ ਰੂਪ ਪਹਿਚਾਨ,
ਉਹ ਕਿਰਿਆਮਾਨ ਕਰਮ ਨੇ, ਯਾਨੀ ਕਿ ਜਿਹੜੇ ਕਿਰਿਆਮਾਨ ਕਰਮ ਨੇ ਰੋਟੀ ਹੈ। ਬਿਮਾਰ ਬੰਦਾ ਰੋਟੀ ਖਾਵੇ ਤੇ ਉਹਦਾ ਸਰੀਰ ਰਿਸ਼ਟ ਪੁਸ਼ਟ ਨਹੀਂ ਹੁੰਦਾ। ਜੇ ਬੰਦਾ ਅਰੋਗ ਹੈ ਉਹ ਰੋਟੀ ਖਾਵੇ ਤੇ ਹੋਰ ਤਗੜਾ ਹੁੰਦਾ ਪ੍ਰਸ਼ਾਦੇ ਪਾਣੀ ਨਾਲ। ਇਸੇ ਤਰ੍ਹਾਂ ਜਿਹੜਾ ਆਤਮ ਗਿਆਨੀ ਹੈ ਉਹ ਕਿਰਿਆਮਾਨ ਕਰਮ ਕਰਦਾ ਪਰ ਬਿਮਾਰ ਸਰੀਰ ਰੋਟੀ ਖਾ ਰਿਹਾ, ਉਹਦੇ ਸਰੀਰ ਨੂੰ ਉਹਦਾ ਕੋਈ ਲਾਭ ਨਹੀਂ ਹੋਣਾ। ਤੇ ਜਿਹੜਾ ਮੈਂ ਮੇਰੀ ਰੱਖ ਕੇ ਕਰਮ ਕਰ ਰਿਹਾ ਕਿਰਿਆਮਾਨ ਕਰਮ, ਉਹ ਰੋਟੀ ਤਾਂ ਕਿਰਿਆਮਾਨ ਕਰਮਾਂ ਦੀ ਖਾ ਰਿਹਾ ਪਰ ਉਹਦਾ ਸਰੀਰ ਹੋਰ ਵੱਧ ਫੁੱਲ ਰਿਹਾ, ਯਾਨੀ ਕਿ ਉਹਨੂੰ ਫਲ ਦੇਗਾ ਉਹ ਕਿਰਿਆਮਾਨ ਕਰਮ। ਉਦਾਹਰਣ ਵਜੋਂ ਸਮਝਾ ਰਹੇ ਨੇ ਰੋਟੀ ਦੀ ਉਦਾਹਰਣ ਦੇ ਕੇ ਵੀ ਬਿਮਾਰ ਬੰਦਾ ਰੋਟੀ ਖਾਵੇ ਉਹਦੇ ਸਰੀਰ ਨੂੰ ਲੱਗਦੀ ਨਹੀਂ, ਜੇ ਰਿਸ਼ਟ ਪੁਸ਼ਟ ਬੰਦਾ ਪ੍ਰਸ਼ਾਦਾ ਛਕੇ ਉਹਦੇ ਸਰੀਰ ਨੂੰ ਤਾਕਤ ਦਿੰਦਾ ਉਹੀ ਭੋਜਨ, ਉਹਦਾ ਸਰੀਰ ਹੋਰ ਬਲਵਾਨ ਹੁੰਦਾ। ਹਾਂਜੀ,
ਦੇਹ ਸੁਰਜ ਸੋ ਪੁਸ਼ਟ ਨ ਜਾਣ,
ਜਿਹੜੀ ਦੇਹ ਸਰੁਜ ਰੋਗ ਦੇ ਸਹਿਤ ਹੈ ਉਹ ਰੋਟੀ ਖਾਵੇ ਤੇ ਉਹਦਾ ਸਰੀਰ ਜਿਹੜਾ ਉਹ ਪੁਸ਼ਟ ਨਹੀਂ ਹੁੰਦਾ।
ਜੇ ਅਰੋਗ ਸੋ ਪੁਸ਼ਟ ਬਡੇਰੀ,
ਪਰ ਜਿਹੜਾ ਅਰੋਗ ਹੁੰਦਾ ਜਿਹਨੂੰ ਕੋਈ ਰੋਗ ਨਹੀਂ ਉਹ ਪ੍ਰਸ਼ਾਦਾ ਛਕੇ ਤੇ ਉਹਦਾ ਸਰੀਰ ਬੜਾ ਤਾਕਤ ਵਾਲਾ ਹੁੰਦਾ।
ਤਿਸੀ ਪ੍ਰਕਾਰ ਜੁਗਤ ਲਿਓ ਹੇਰੀ,
ਉਸੇ ਪ੍ਰਕਾਰ ਦੀ ਇਹ ਜੁਗਤੀ ਜਾਣ ਲਓ। ਕਿਰਿਆਮਾਨ ਜਿਹੜੇ ਕਰਮ ਨੇ ਰੋਟੀ ਦਾ ਕੰਮ ਕਰਦੇ ਆ। ਆਤਮ ਗਿਆਨੀ ਦਾ ਸਰੀਰ ਬਿਮਾਰ ਹੈ, ਯਾਨੀ ਕਿ ਅੰਤਸ਼ਕਰਨ ਹੈ ਹੀ ਨਹੀਂ ਜਿੱਥੇ ਜਾ ਕੇ ਰੋਟੀ ਨੇ ਅਸਰ ਦੇਣਾ, ਉਹ ਇਸ ਕਰਕੇ ਉੱਥੇ ਲੱਗਦਾ ਹੀ ਨਹੀਂ, ਕਿਰਿਆਮਾਨ ਕਰਮ ਉਹਨੂੰ ਲੱਗਦੇ ਹੀ ਨਹੀਂ। ਤੇ ਦੂਜੇ ਪਾਸੇ ਜਿਹੜੇ ਸਾਕਤ ਲੋਕ ਨੇ, ਸੰਸਾਰੀ ਜੀਵ ਨੇ, ਜਿਨ੍ਹਾਂ ਨੂੰ ਆਤਮ ਗਿਆਨ ਨਹੀਂ ਹੋਇਆ, ਉਹਨਾਂ ਦੇ ਸਰੀਰ ਰਿਸ਼ਟ ਪੁਸ਼ਟ ਨੇ, ਯਾਨੀ ਕਿ ਅੰਤਸ਼ਕਰਨ ਹੈ, ਉਹ ਕਿਰਿਆਮਾਨ ਕਰਮ ਕਰਦੇ ਨੇ ਤੇ ਉਹਨਾਂ ਨੂੰ ਉਹ ਫਲੀਭੂਤ ਹੁੰਦੇ ਵੀ ਨੇ, ਉਹਨਾਂ ਨੂੰ ਭੋਗਣੇ ਵੀ ਪੈਂਦੇ ਹਨ।
ਹੋਏ ਕਿਰਿਆਯੁਤ ਤਨ ਅਭਿਮਾਨ,
ਕਹਿੰਦੇ ਜਿਹੜੇ ਤਨ ਅਭਿਮਾਨੀ ਹੋ ਕੇ, ਯਾਨੀ ਕਿ ਸਰੀਰ ਨੂੰ ਆਪਣਾ ਰੂਪ ਮੰਨ ਕੇ, ਆਪਾਂ ਸਾਰੇ ਆਪਣੇ ਸਰੀਰ ਨੂੰ ਆਪਣਾ ਰੂਪ ਮੰਨਦੇ। ਕੋਈ ਸਾਨੂੰ ਪੁੱਛੇ ਕੌਣ, ਆਪਾਂ ਕਹਿੰਦੇ ਮੈਂ ਫਲਾਣਾ ਸਿਉ, ਫਲਾਣਾ ਮੇਰਾ ਨਾਮ, ਫਲਾਣੇ ਐਡਰੈਸ ਦਾ ਰਹਿਣ ਵਾਲਾ, ਫਲਾਣੇ ਦਾ ਪੁੱਤ ਹਾਂ, ਫਲਾਣੇ ਦਾ ਪਤੀ ਹਾਂ, ਫਲਾਣੇ ਦਾ ਪਿਤਾ ਹਾਂ, ਸਾਰਾ ਕੁਝ ਇਹਦਾ ਸਰੀਰ ਹੈ ਸਾਡਾ, ਇਹ ਤਾਂ ਨਹੀਂ ਅਸੀਂ, ਪਰ ਸਾਨੂੰ ਤਨ ਅਭਿਮਾਨ ਹੈ। ਤਨ ਅਭਿਮਾਨ ਸਹਿਤ ਜਿਹੜੀ ਕਿਰਿਆ ਕਰਨੀ ਹੈ, ਕੋਈ ਵੀ ਕਿਰਿਆਮਾਨ ਕਰਮ ਕਰਨਾ ਉਹਨੇ ਫਲ ਦੇਣਾ ਹੀ ਦੇਣਾ। ਉਹ ਰਿਸ਼ਟ ਪੁਸ਼ਟ ਸਰੀਰ ਨੇ ਰੋਟੀ ਖਾਧੀ ਆ, ਉਹਨੇ ਫਲ ਦੇਣਾ ਹੀ ਦੇਣਾ। ਹਾਂਜੀ,
ਸੋਈ ਕਿਰਿਆ ਹੈ ਉਪਜਨਵਾਨ,
ਉਹ ਕਿਰਿਆਮਾਨ ਕਰਮ ਫਿਰ ਸੰਚਿਤ ਬਣਦੇ ਨੇ, ਫਿਰ ਉਹਨਾਂ ਦੀ ਪਰਾਲਬਧ ਬਣਦੀ ਬਣਦੀ ਹੈ।
ਤਨ ਅਭਿਮਾਨ ਨ ਗਿਆਨੀ ਤਰੇ,
ਪਰ ਦੂਜੇ ਪਾਸੇ ਜਿਹੜਾ ਗਿਆਨੀ ਆ ਉਹ ਤਨ ਅਭਿਮਾਨੀ ਨਹੀਂ ਹੁੰਦਾ, ਉਹ ਆਤਮ ਅਭਿਮਾਨੀ ਹੈ। ਉਹ ਕਹਿੰਦਾ ਅਹੰ ਬ੍ਰਹਮ, ਮੈਂ ਬ੍ਰਹਮ ਸਰੂਪ ਹਾਂ, ਉਹਦੇ ਅੰਦਰ ਅਭਿਮਾਨ ਹੁੰਦਾ ਹੀ ਨਹੀਂ।
ਯਾ ਤੇ ਨਹੀਂ ਬੰਦ ਕੋ ਕਰੇ,
ਹੁਣ ਉਹਨਾਂ ਦਾ ਸਰੀਰ ਜਿਹੜਾ ਉਹ ਹੋ ਗਿਆ ਬਿਮਾਰ, ਯਾਨੀ ਕਿ ਅੰਤਸ਼ਕਰਨ ਹੈ ਹੀ ਨਹੀਂ ਉਹਨਾਂ ਦਾ, ਉੱਥੇ ਫਿਰ ਉਹ ਕਿਰਿਆਮਾਨ ਕਰਮ ਜਮ੍ਹਾਂ ਹੁੰਦੇ ਹੀ ਨਹੀਂ, ਯਾਨੀ ਕਿ ਉਹ ਕਰਦੇ ਹਨ ਕਰਮ ਪਰ ਉਹ ਜਮ੍ਹਾਂ ਨਹੀਂ ਹੁੰਦੇ। ਹਾਂਜੀ,
ਕਰਮ ਮਾਲ ਸਭ ਕੇ ਗਰ ਪਰੀ,
ਇਹ ਜਿਹੜੀ ਕਰਮਾਂ ਦੀ ਮਾਲ ਹੈ ਨਾ ਭਾਈ ਦਇਆ ਸਿੰਘ ਜੀ, ਕਹਿੰਦੇ ਸਾਰਿਆਂ ਦੇ ਗਲ ਪਈ ਹੋਈ, ਇਹ ਬੰਧਨ ਹੀ ਹੈ ਇੱਕ ਪ੍ਰਕਾਰ ਦਾ। ਇਹ ਕਰਮਾਂ ਦੀ ਮਾਲਾ ਸਾਰਿਆਂ ਦੇ ਗਲ ਪਈ ਹੋਈ ਹੈ।
ਤਨ ਹੰਤਾ ਤਿਆਗੇ ਤਿਨ ਹਰੀ,
ਜਿਨ੍ਹਾਂ ਨੇ ਸਰੀਰ ਦੀ ਹੰਗਤਾ ਤਨ ਅਭਿਮਾਨ ਛੱਡ ਦਿੱਤਾ, ਉਹਨਾਂ ਨੇ ਆਪਣੇ ਗਲੋਂ ਇਹ ਕਰਮਾਂ ਦੀ ਮਾਲਾ ਵੀ ਲਾਹ ਕੇ ਸੁੱਟ ਦਿੱਤੀ ਹੈ। ਸਾਰਿਆਂ ਦੇ ਗਲ 'ਚ ਪਈ ਹੋਈ ਕਰਮਾਂ ਦੀ ਮਾਲਾ, ਪਰ ਜਿਨ੍ਹਾਂ ਨੇ ਤਨ ਅਭਿਮਾਨ ਛੱਡ ਦਿੱਤਾ ਉਹਨਾਂ ਨੇ ਆਪਣੇ ਗਲ 'ਚੋਂ ਇਹ ਮਾਲਾ ਲਾ ਕੇ ਸੁੱਟ ਦਿੱਤੀ ਹੈ।
ਬਿਨਾਂ ਤਿਆਗ ਤੇ ਅਨੇਕ ਕਲੇਸ਼,
ਬਿਨਾਂ ਤਿਆਗ ਤੋਂ ਜਿਹੜੇ ਅਨੇਕ ਪ੍ਰਕਾਰ ਦੇ ਕਲੇਸ਼ ਹਨ,
ਜਨਮ ਮਰਨ ਕੇ ਕਸ਼ਟ ਅਸ਼ੇਸ਼,
ਜੰਮਣਾ ਮਰਨਾ ਹੋਰ ਕਿੰਨੇ ਕਸ਼ਟ ਨੇ, ਉਹ ਸਾਰੇ ਝੱਲਣੇ ਪੈਂਦੇ ਉਹਨਾਂ ਨੂੰ ਜਿਨ੍ਹਾਂ ਨੇ ਤਨ ਅਭਿਮਾਨ ਨਹੀਂ ਛੱਡਿਆ। ਜਿਨ੍ਹਾਂ ਨੂੰ ਤਨ ਅਭਿਮਾਨ ਹੈ, ਦੇ ਅਭਿਮਾਨੀ ਨੇ, ਉਹਨਾਂ ਦੇ ਗਲ 'ਚ ਕਰਮਾਂ ਦੀ ਮਾਲਾ ਵੀ ਹੈ ਤੇ ਫਿਰ ਉਹਨਾਂ ਨੂੰ ਕਰਮ ਭੋਗਣੇ ਵੀ ਪੈਣੇ ਆ। ਕਿਵੇਂ? ਜੰਮ ਮਰ ਕੇ ਵਾਰ ਵਾਰ ਜੰਮੀ ਜਾਣਾ, ਮਰੀ ਜਾਣਾ, ਜੰਮੀ, ਕਿੰਨੇ ਕਸ਼ਟ ਨੇ ਜਨਮ ਮਰਨ 'ਚ, ਉਹਨਾਂ ਨੂੰ ਸਾਰੇ ਝੱਲਣੇ ਪੈਣੇ ਹਨ।
ਯਾ ਤੇ ਸਤਿਗੁਰ ਨੇ ਬਹੁ ਵਾਰ,
ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਵਾਰ ਬਾਣੀ ਵਿੱਚ ਵੀ ਇਹ ਬਚਨ ਕਹੇ ਨੇ,
ਵਰਨਨ ਕੀਨੋ ਗ੍ਰੰਥ ਮਜਾਰੇ।
ਭਾਈ ਦਇਆ ਸਿੰਘ ਜੀ ਹੁਣ ਗੁਰਬਾਣੀ ਦਾ ਮਹਾਂਵਾਕ ਸੁਣਾਉਣ ਕੇ ਇਸ ਗੱਲ ਤੇ ਮੋਹਰ ਲਾਉਣ ਲੱਗੇ ਨੇ, ਕਿਉਂਕਿ ਗੁਰਬਾਣੀ ਸਾਡੇ ਲਈ ਅੰਤਲਾ ਫੈਸਲਾ, ਅੰਤਮ ਫੈਸਲਾ। ਜੋ ਗੁਰਬਾਣੀ ਦੇ ਰਾਹੀਂ ਮੋਹਰ ਲੱਗਣੀ ਆ ਉਹ ਸਾਡੇ ਮੰਨਣ ਲਈ ਹੈ। ਭਾਈ ਦਇਆ ਸਿੰਘ ਜੀ ਹੁਣ ਗੁਰਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਦੱਸਦੇ ਹਨ।
ਹੋਂ ਵਿੱਚ ਆਇਆ ਹੋਂ ਵਿੱਚ ਗਿਆ,
ਹੋਂ ਕਰਕੇ ਹੀ ਜੰਮਿਆ ਤੇ ਹੋਂ ਕਰਕੇ ਹੀ ਗਿਆ। ਜਦੋਂ ਹਉਮੈ ਨਹੀਂ ਰਹੀ ਕਿਰਿਆਮਾਨ ਕਰਮਾਂ ਤੇ ਉਹ ਸੰਚਿਤ ਨਹੀਂ ਬਣੇ, ਪ੍ਰਾਰਬਧ ਨਹੀਂ ਬਣੇ, ਤੇ ਫਿਰ ਜਨਮ ਮਰਨ ਵੀ ਨਹੀਂ ਹੋਣਾ। ਜਦੋਂ ਹਉਮੈ ਹੈ ਵੀ ਮੈਂ ਕੀਤਾ ਮੈਂ ਕਰਦਾ। ਉਹ ਇੱਕ ਨਾ ਸਾਧੂ ਕਿਸੇ ਬਾਗ ਦੇ ਵਿੱਚ ਚਲੇ ਗਏ, ਰਾਜੇ ਦਾ ਬਾਗ ਸੀ, ਨਾਲ ਚੇਲਾ ਵੀ ਸੀ ਇੱਕ। ਰਾਜੇ ਦੇ ਸਿਪਾਹੀ ਆਏ, ਉਹਨਾਂ ਦੇ ਹੱਥਾਂ 'ਚ ਚਾਬਕ ਸੀ। ਉਹਨਾਂ ਨੇ ਪੁੱਛਿਆ, ਓਏ ਤੁਸੀਂ ਰਾਜੇ ਦੇ ਬਾਗ 'ਚ ਕਿੱਥੇ ਤੁਰੇ ਫਿਰਦੇ ਹੋ, ਕੌਣ ਹੋ ਤੁਸੀਂ? ਸਾਧੂ ਤਾਂ ਨਹੀਂ ਬੋਲਿਆ ਵੀ ਮੈਂ ਕੌਣ। ਉਹ ਬੋਲ ਪਿਆ, ਕਹਿੰਦਾ ਜੀ ਇਹ ਸੰਤ ਨੇ, ਮੈਂ ਇਹਨਾਂ ਦਾ ਚੇਲਾ ਹਾਂ। ਕਹਿੰਦੇ ਕੁੱਟੋ ਇਹਨੂੰ। ਉਹਨਾਂ ਨੇ ਜਿਉਂ ਕੁੱਟਿਆ ਸਾਧੂ ਕੋਲ ਖਲੋਤਾ, ਉਹ ਵੇਖੀ ਜਾਵੇ, ਕੁੱਟ ਕੇ ਕੱਢਤਾ ਬਾਗ 'ਚੋਂ ਬਾਹਰ। ਉਹ ਕਹਿੰਦਾ ਮਹਾਰਾਜ ਮੈਨੂੰ ਕੁੱਟਿਆ। ਕਹਿੰਦੇ ਤੂੰ ਕੁਝ ਬਣਿਆ ਸੀ ਤੇ ਕੁੱਟ ਖਾਧੀ, ਅਸੀਂ ਕੁਝ ਬਣੇ ਹੀ ਨਹੀਂ। ਅਸੀਂ ਬਾਅਦ 'ਚ ਉਹਨਾਂ ਆਖਿਆ ਵੀ ਇਹ ਤਾਂ ਕੋਈ ਚੁੱਪ ਰਹਿੰਦਾ ਖੱਟ, ਤਾਂ ਜਦੋਂ ਕੁਝ ਬਣਾਂਗੇ ਹੋਂ ਕਰਾਂਗੇ ਫਿਰ ਤਾਂ ਜੰਮਣ ਮਰਨ ਹੋਣਾ ਹੀ ਆ, ਫਿਰ ਤਾਂ ਜੰਮਣ ਮਰਨ ਦੀ ਕੁੱਟ ਝੱਲਣੀ ਪੈਣੀ ਆ। ਜਦੋਂ ਹੋਂ ਹੈ ਹੀ ਨਹੀਂ, ਹਾਂ ਹੀ ਨਹੀਂ ਮੈਂ ਕੁਝ, ਮੈਂ ਨਹੀਂ ਕੱਛ ਹੋਂ ਨਹੀਂ ਕਿਛ ਆਹੇ ਨਾ, ਹੈ ਹੀ ਨਹੀਂ ਮੇਰਾ ਕੁਝ, ਤੇ ਫਿਰ ਜਨਮ ਵੀ ਨਹੀਂ। ਜਦੋਂ ਹੋਂ ਹੈ ਤਾਂ ਪਾਤਸ਼ਾਹ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਕਰਕੇ ਹੀ ਆਇਆ ਹੋਂ ਕਰਕੇ ਹੀ ਗਿਆ ਮਰਿਆ।
ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ,
ਹੋਂ ਵਿੱਚ ਹੀ ਜੰਮਿਆ ਤੇ ਹੋਂ ਵਿੱਚ ਹੀ ਮਰਿਆ। ਹੋਮੈ ਕਰਕੇ ਮਰਦਾ, ਹੋਮੈ ਕਰਕੇ ਜੰਮਦਾ। ਇਸ ਹੋਮੈ ਕਰਕੇ ਹੋਂ ਹੋਂ ਮੈਂ ਵਿੱਚੋਂ ਖੋਵੈ। ਮਹਾਰਾਜ ਕਹਿੰਦੇ ਆਪਣੇ ਹਿਰਦੇ 'ਚੋਂ ਗਵਾ ਦੇ, ਇਹਨੂੰ ਤਿਆਗ ਦੇ। ਜੇ ਤੂੰ ਜਨਮ ਮਰਨ ਤੋਂ ਮੁਕਤ ਹੋਣਾ ਚਾਹੁੰਦਾ ਤਾਂ ਇਹਨੂੰ ਹਉਮੈ ਨੂੰ ਛੱਡ ਦੇ। ਜਿੰਨੇ ਵੀ ਕਰਮ ਹੋ ਰਹੇ ਨੇ ਸੁੱਤੇ ਸਿੱਧ ਹੋ ਰਹੇ ਨੇ, ਹੁੰਦੇ ਰਹਿਣ ਦਿਓ, ਉਹਦੇ 'ਤੇ ਹਉਮੈ ਲਾਗੂ ਨਹੀਂ ਕਰਨੀ। ਬ੍ਰਹਮ ਗਿਆਨੀ ਇਸੇ ਤਰ੍ਹਾਂ ਮੁਕਤ ਹੁੰਦੇ, ਉਹਨਾਂ ਦੇ ਮੁਕਤ ਹੋਣ ਦਾ ਇਹੀ ਸਾਧਨ ਹੈ ਕਿ ਆਤਮ ਗਿਆਨ ਨੂੰ ਪ੍ਰਾਪਤ ਕਰਦਿਆਂ ਜਿੰਨੇ ਸੰਚਿਤ ਕਰਮ ਉਹ ਵੀ ਸੜ ਗਏ, ਜਿਹੜੀ ਪਰਾ ਲੱਭਦਾ ਉਹਨਾਂ ਨੇ ਭੋਗ ਲੈਣੀ ਹੈ, ਜਿਹੜੇ ਅੱਗੇ ਕਿਰਿਆਮਾਨ ਨਾਲ ਨਾਲ ਚੱਲ ਰਹੇ ਨੇ ਉਹਨਾਂ 'ਤੇ ਉਹਨਾਂ ਨੇ ਮਮਤਾ ਹੀ ਨਹੀਂ ਲਾਈ, ਉਹ ਆਉਣੇ ਹੀ ਨਹੀਂ, ਸੰਚਿਤ ਜਮ੍ਹਾਂ ਹੋਣੇ ਹੀ ਨਹੀਂ। ਉਹ ਕਹਿੰਦੇ ਇਹਦਾ ਮੇਰੇ ਹੈ ਹੀ ਨਹੀਂ, ਜਿਹਦੇ ਕੀਤੇ ਸੀ ਉਹਦੇ ਚਰਨਾਂ 'ਚ ਅਰਪਣ, ਉਹਦੇ ਚਰਨਾਂ 'ਚ ਹੀ ਅਰਪਣ ਕਰ, ਨਿਤਨੇਮ ਕਰੋ ਕਰਕੇ ਗੁਰੂ ਚਰਨਾਂ 'ਚ ਅਰਪਣ। ਮਹਾਰਾਜ ਤੁਹਾਡੀ ਬਾਣੀ ਤੁਹਾਡੇ ਚਰਨਾਂ 'ਚ ਅਰਪਣ, ਮੈਂ ਨਹੀਂ ਕੁਝ ਕੀਤਾ, ਜੋ ਤੁਸੀਂ ਕਰਾ ਲਿਆ ਤੁਸੀਂ ਤੁਹਾਡਾ ਧੰਨਵਾਦ ਪਾਤਸ਼ਾਹ, ਤੁਹਾਡੇ ਚਰਨਾਂ 'ਚ ਅਰਪਣ, ਸੇਵਾ ਕਰੋ ਗੁਰੂ ਚਰਨਾਂ 'ਚ ਅਰਪਣ। ਜਿਹੜਾ ਕਰਮ ਇੱਛਾ ਨਹੀਂ ਰੱਖਣੀ, ਜਦੋਂ ਇੱਛਾ ਕਰ ਲੈਂਦੇ ਹਾਂ ਉਦੋਂ ਅੰਤਸ਼ਕਰਨ ਮਲੀਨ ਹੁੰਦਾ, ਅਤੇ ਮੈਲਾ ਅੰਤਸ਼ਕਰਨ ਜਿਹੜਾ ਉਹਦੇ ਵਿੱਚ ਫਿਰ ਉਹ ਜਨਮ ਜਨਮਾਂਤਰਾਂ ਦੇ ਕਰਮ ਜਮ੍ਹਾਂ ਹੁੰਦੇ ਚਲੇ ਜਾਂਦੇ ਆ, ਉਹਦਾ ਫਿਰ ਲੇਖਾ ਜੋਖਾ ਨਿਬੜਦਾ ਹੀ ਨਹੀਂ ਹੈ। ਹਾਂਜੀ,
ਇਤਿਆਦਿਕ ਕੁਛ ਗਿਨੇ ਨਾ ਜਾਏ।
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਇਤਿਆਦਿਕ, ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਪ੍ਰਮਾਣ ਨੇ ਗੁਰਬਾਣੀ 'ਚ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਲਿਖਿਆ, ਉਹ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ ਨਾ ਬੱਧਾ ਹਵੈ ਜਾਏ। ਵਾਸ਼ਨਾ ਦੁਬਾਰਾ ਜਨਮ ਦੇ ਦਿੰਦੀ ਹੈ, ਜਦੋਂ ਵਾਸ਼ਨਾਵਾਂ ਮੁੱਕਦੀਆਂ ਨਹੀਂ, ਇਹ ਵੀ ਮਿਲ ਜੇ, ਇਹ ਵੀ ਕਰ ਲਈਏ, ਉਹ ਵੀ ਹੋ ਜੇ, ਉਹ ਦੁਬਾਰਾ ਦੁਬਾਰਾ ਜਨਮ ਦੇ ਜਾਂਦੀ। ਗੁਰੂ ਸਾਹਿਬ ਦੀ ਦਇਆ ਨਾਲ ਆਤਮ ਗਿਆਨੀਆਂ ਨੂੰ ਕੋਈ ਵਾਸ਼ਨਾ ਨਹੀਂ ਰਹਿ ਜਾਂਦੀ। ਪੁੱਛਿਆ ਬਾਬਾ ਬੁੱਢਾ ਸਾਹਿਬ ਨੂੰ, ਛੇ ਗੁਰੂਆਂ ਦੀ ਸੇਵਾ ਕੀਤੀ ਹੈ ਤੁਸੀਂ, ਕੁਝ ਮੰਗੋ। ਹੱਥ ਜੋੜ ਕੇ ਕਹਿੰਦੇ ਮਹਾਰਾਜ ਕੀ ਮੰਗਾਂ, ਕਿਆ ਮੰਗੋ, ਕਿਛ ਥਿਰ ਨਾ ਰਹਾਈ। ਕੁਝ ਤਾਂ ਨਹੀਂ ਰਹਿਣਾ, ਸਭ ਮਿੱਥਿਆ ਝੂਠੀਆਂ ਚੀਜ਼ਾਂ ਸੱਚੇ ਸਾਹਿਬ ਕੋਲੋਂ ਕਿਵੇਂ ਮੰਗੀਏ, ਸੱਚੇ ਕੋਲੋਂ ਝੂਠੀਆਂ ਵਸਤੂਆਂ ਕਿਵੇਂ ਮੰਗੀਏ। ਮਹਾਰਾਜ ਕਹਿੰਦੇ ਨਹੀਂ, ਕੁਝ ਤਾਂ ਮੰਗੋ। ਕਹਿੰਦੇ ਬਸ ਇਹ ਦਇਆ ਕਰਿਓ, ਜਦੋਂ ਸਰੀਰ ਤਿਆਗਾਂ ਤੁਹਾਡੇ ਦਰਸ਼ਨ ਕਰਦਾ ਹੋਵਾਂ, ਤੁਹਾਡੀ ਗੋਦ 'ਚ ਸਿਰ ਹੋਵੇ, ਹੋਰ ਕੋਈ ਕੰਖਾ ਨਹੀਂ। ਇਹਦਾ ਮਤਲਬ ਤੁਸੀਂ ਕੋਲ ਹੋਵੋਗੇ, ਤੁਸੀਂ ਚੇਤੇ ਹੋਵੋਗੇ, ਹੋਰ ਕੋਈ ਚੇਤਾ ਹੀ ਨਾ ਰਹੇ ਉਦੋਂ। ਉਦੋਂ ਗੁਰੂ ਚੇਤੇ ਹੋਵੇ, ਜਦੋਂ ਗੁਰੂ ਚੇਤੇ ਹੋਵੇਗਾ, ਉਹ ਗੁਰੂ ਦੇ ਚੇਤੇ ਦੀ ਸ਼ਕਤੀ ਇੰਨੀ ਪ੍ਰਬਲ ਹੈ, ਉਹ ਸਾਨੂੰ ਉੱਥੇ ਲੈ ਜਾਏਗੀ ਜਿੱਥੋਂ ਗੁਰੂ ਆਇਆ ਹੈ, ਉਹਦੇ 'ਚ ਭੇਦ ਕਰ ਦੇਵੇ, ਫਿਰ ਜੰਮਣ ਮਰਨ ਨਹੀਂ ਹੁੰਦਾ। ਤੂੰ ਜਦੋਂ ਤੱਕ ਵਾਸ਼ਨਾਵਾਂ ਨੇ ਹਉ ਹਉ ਹੈ ਮੈਂ ਹੈ, ਉਦੋਂ ਤੱਕ ਜੰਮਣਾ ਮਰਨਾ ਨਹੀਂ ਮੁੱਕਦਾ।
ਕਯੋ ਦੇਹੰਤਾ ਕਰਨਾਏ,
ਭਾਈ ਦਇਆ ਸਿੰਘ ਜੀ ਕਹਿੰਦੇ ਇਸ ਕਰਕੇ ਖਾਲਸਾ ਜੀ ਦੇਹੰਤਾ ਨਹੀਂ ਰੱਖਣੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਆ ਵੀ ਸਰੀਰ ਦੀ ਹੰਗਤਾ ਨਹੀਂ ਕਰਨੀ, ਦੇਹ ਅਭਿਮਾਨੀ ਨਹੀਂ ਬਣਨਾ।
ਤਨ ਹੰਤਾ ਮੈਂ ਸਭ ਉਤਪਾਤ,
ਕਿਉਂਕਿ ਸਾਰੇ ਉਪਦਰਵ ਦੇਹ ਅਭਿਮਾਨ ਵਿੱਚੋਂ ਹੀ ਪੈਦਾ ਹੁੰਦੇ, ਤਨ ਹੰਤਾ ਚੋਂ ਹੀ ਪੈਦਾ ਹੁੰਦੇ ਨੇ।
ਦੁੱਖ ਪ੍ਰਾਪਤ ਪੁਨ ਪੁਨ ਪਛਤਾਤ,
ਦੁੱਖ ਪ੍ਰਾਪਤ ਹੁੰਦੇ ਨੇ ਤੇ ਮੁੜ ਮੁੜ ਕੇ ਜੀਵ ਨੂੰ ਪਛਤਾਉਣਾ ਪੈਂਦਾ ਹੈ।
ਜਨਮ ਅਸੰਖ ਇਸੀ ਤੇ ਧਾਰੇ,
ਇਹਦੇ ਤੋਂ ਹੀ ਅਸੰਖ ਅਣਗਿਣਤ ਜਨਮ ਮਨੁੱਖ ਨੂੰ ਧਾਰਨੇ ਪੈਂਦੇ ਨੇ, ਜੀਵ ਆਤਮਾ ਨੂੰ ਧਾਰਨ ਕਰਨੇ ਪੈਂਦੇ ਨੇ।
ਅਪ੍ਰਮਾਣ ਸੰਕਟ ਤੇ ਮਰੇ,
ਅਪ੍ਰਮਾਣ ਦਾ ਮਤਲਬ ਵੀ ਗਿਣਤੀ ਕੋਈ ਨੀ, ਵੀ ਕਿੰਨੇ ਦੁੱਖ ਕਿੰਨੀਆਂ ਮੁਸੀਬਤਾਂ ਕਿੰਨੇ ਸੰਕਟ ਚੱਲ ਚੱਲ ਕੇ ਬੰਦਾ ਫਿਰ ਮਰ ਜਾਂਦਾ, ਉਹ ਸਾਰੇ ਜਨਮ ਮਰਨ ਦੇ ਦੁੱਖ ਦਾ ਮੂਲ ਜਿਹੜਾ ਨਾ ਉਹ ਹਉ ਹੈ। ਜਦੋਂ ਤੁਸੀਂ ਅਹੰਗ ਭਾਵ ਰੱਖਦੇ ਹੋ, ਦੇਹ ਅਭਿਮਾਨੀ ਹੋ ਕੇ ਜੀਵਨੇ ਹਾਂ ਕਿ ਮੈਂ ਸਰੀਰ ਹਾਂ, ਇਹੀ ਧਾਰ ਕੇ ਮਨ 'ਚ ਬਿਰਤੀ ਜੀਵਦੇ ਹਾਂ, ਉਦੋਂ ਤੱਕ ਉਹ ਜਨਮ ਮਰਨ ਨਹੀਂ ਮੁੱਕਦਾ। ਹਾਂਜੀ,
ਮਮਤਾ ਆਦਿ ਵਿਕਾਰ ਅਨੇਕ,
ਕਹਿੰਦੇ ਮਮਤਾ ਆਦਿਕ ਜਿਹੜੇ ਵਿਕਾਰ ਨੇ ਅਨੇਕ ਪ੍ਰਕਾਰ ਦੇ,
ਤਨ ਹੰਤਾ ਜਨਤੀ ਅਬੇਕ,
ਇਹ ਤਨ ਅਭਿਮਾਨੀ ਨੂੰ ਹੀ ਪੈਦਾ ਹੁੰਦੇ, ਕਾਮ ਕ੍ਰੋਧ ਲੋਭ, ਜਿਹੜਾ ਸਰੀਰ ਦੇ ਤਲ ਤੇ ਜੀਵਦਾ ਨਾ ਵੀ ਮੈਂ ਸਰੀਰ, ਆਪਣੇ ਆਪ ਨੂੰ ਸਰੀਰ ਹੀ ਮੰਨਦਾ, ਉਹ ਬੰਦਾ ਅਭਿਮਾਨੀ ਹੋ ਕੇ ਦੇਹ ਅਭਿਮਾਨੀ ਹੋ ਕੇ ਇਹਨਾਂ ਸਾਰੇ ਵਿਕਾਰਾਂ 'ਚ ਖਚਤ ਰਹਿੰਦਾ। ਹਾਂਜੀ,
ਜਿਸ ਜਨ ਪਰ ਹੋਵੇ ਗੁਰ ਕਰੁਣਾ, ਤਨ ਹੰਤਾ ਕੋ ਕਰੇ ਪ੍ਰਹਰਨਾ।
ਜਿਸ ਜਨ ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਜਿਸ ਜਨ ਤੇ ਉਹਨੂੰ ਸੁੰਨ ਕਰ ਦੇਣਾ ਜਿਹਦਾ ਓਪਰੇਟ ਕਰਦਾ, ਉਹ ਹੁਣ ਵੀ ਹੁੰਦਾ ਵੀ ਜਿਹਨੂੰ ਓਪਰੇਟ ਕਰਨਾ ਹੁੰਦਾ, ਓਨੇ ਕੁ ਹਿੱਸੇ ਨੂੰ ਉਹ ਹਿਪਨੋਸਿਸ ਦੇ ਨਾਲ ਸੁੰਨ ਕਰ ਦਿੰਦੇ, ਉਹਨੂੰ ਭਾਵੇਂ ਵੱਢ ਦਿਓ ਕੱਟ ਦਿਓ, ਉਹਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਮੇਰੇ ਸਰੀਰ ਦਾ ਇਹ ਪਾਰਟ ਹੈ, ਉਹ ਵੇਖ ਰਿਹਾ ਹੁੰਦਾ ਸਾਰਾ ਕੁਝ। ਇਹ ਤਾਂ ਹੁੰਦੀ ਹੈ ਇੱਕ ਛੋਟੀ ਜਿਹੀ ਪ੍ਰਕਿਰਿਆ, ਗੁਰੂ ਦੀ ਜਦੋਂ ਦਇਆ ਹੁੰਦੀ ਹੈ ਨਾ ਉਦੋਂ ਇਹ ਸਰੀਰ ਦੀ ਮਮਤਾ ਛੁੱਟ ਜਾਂਦੀ, ਉਦੋਂ ਬੰਦ ਬੰਦ ਵੀ ਕੱਟਿਆ ਜਾ ਰਿਹਾ ਪਰ ਸਰੀਰ ਦੀ ਹੰਗਤਾ ਹੈ ਹੀ ਨਹੀਂ, ਤੇ ਅਡੋਲ ਬੈਠੇ ਨੇ ਧੰਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ। ਉੱਪਰ ਲੈ ਜਾਏ ਤੇ 22 ਦਿਨ ਤੱਕ ਕੋਈ ਜਿਉਂਦਾ ਰਹਿ ਸਕਦਾ? 22 ਦਿਨ ਭਾਈ ਤਾਰੂ ਸਿੰਘ ਜੀ ਅਡੋਲ ਬੈਠੇ ਰਹੇ, ਕਿਉਂਕਿ ਸਰੀਰ ਦੀ ਹੰਗਤਾ ਰਹੀ ਨਹੀਂ ਗੁਰੂ ਕਿਰਪਾ ਨਾਲ, ਸਰੀਰ ਦੀ ਹੰਤਾ ਤੋਂ ਉੱਪਰ ਉੱਠ ਗਏ। ਹਾਂਜੀ,
ਤਤ ਉਪਦੇਸ਼ ਨਾਮ ਲਿਵ ਲਾਵੇ, ਜਨਮ ਮਰਨ ਦੁੱਖ ਤੇ ਛੁੱਟ ਜਾਵੇ।
ਜੋ ਤਤ ਉਪਦੇਸ਼ ਹੈ ਉਹਦੇ ਵਿੱਚ ਨਾਮ 'ਚ ਉਹਦੀ ਲਿਵ ਲੱਗ ਜਾਂਦੀ ਹੈ ਤੇ ਗੁਰੂ ਕਿਰਪਾ ਨਾਲ ਉਹ ਜਨਮ ਤੇ ਮਰਨ ਦੇ ਦੁੱਖ ਤੋਂ ਛੁੱਟ ਜਾਂਦਾ, ਉਹਨੂੰ ਜੰਮਣ ਮਰਨ ਦੇ ਦੁੱਖ ਵਿੱਚ ਨਹੀਂ ਆਉਣਾ ਪੈਂਦਾ।
ਦੋਹਰਾ ਪੁਨ ਸਿੰਘਨ ਬੂਜਨ ਕਰਿਓ, ਕਹੋ ਰੂਪ ਅਗਿਆਨ।
ਫਿਰ ਭਾਈ ਦਇਆ ਸਿੰਘ ਜੀ ਨੂੰ ਸਿੰਘ ਪੁੱਛਣ ਲੱਗੇ, 15 ਸਵਾਲ ਕੀਤੇ। ਉਹਨਾਂ 'ਚੋਂ ਪਹਿਲਾ ਸਵਾਲ ਸੀ ਕਿ ਭਾਈ ਸਾਹਿਬ ਕਿਰਪਾ ਕਰਕੇ ਸਾਨੂੰ ਅਗਿਆਨ ਦਾ ਰੂਪ ਦੱਸੋ, ਵੀ ਅਗਿਆਨ ਕਿਸ ਨੂੰ ਅਗਿਆਨ, ਕਹੋ ਰੂਪ ਅਗਿਆਨ, ਅਗਿਆਨ ਕੀ ਹੈ? ਇਹ ਪਹਿਲਾ ਸਵਾਲ ਹੈ ਜੀ।
ਮਾਇਆ ਬਹੁਰ ਅਵਿਦਿਆ,
ਦੂਸਰਾ ਸਵਾਲ ਮਾਇਆ ਕੀ ਹੈ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ? ਤੀਸਰਾ ਅਵਿਦਿਆ ਕੀ ਹੈ? ਇਹ ਤਿੰਨੇ ਚੀਜ਼ਾਂ ਹੈ ਤਾਂ ਇੱਕੋ ਜਿਹੀਆਂ ਹੀ, ਅਗਿਆਨ ਮਾਇਆ ਅਵਿਦਿਆ, ਪਰ ਸੂਖਸ਼ਮ ਰੂਪ 'ਚ ਥੋੜ੍ਹਾ ਥੋੜ੍ਹਾ ਫਰਕ ਹੈ ਇਹਨਾਂ 'ਚ, ਉਹ ਅੱਗੇ ਜਾ ਕੇ ਕਥਾ ਵਿੱਚ ਆਵੇਗਾ। ਪਹਿਲੇ ਤਿੰਨ ਸਵਾਲ ਇਹ ਕੀਤੇ ਵੀ ਮਾਇਆ ਅਗਿਆਨ ਕੀ ਹੈ, ਮਾਇਆ ਕੀ ਹੈ, ਤੀਸਰਾ ਅਵਿਦਿਆ ਕੀ ਹੈ।
ਬੰਧਨ ਮੋਖ ਬਖਾਨ,
ਭਾਈ ਸਾਹਿਬ ਜੀ ਫਿਰ ਚੌਥਾ ਸਵਾਲ ਕੀਤਾ, ਮਹਾਰਾਜ ਬੰਧਨ ਕਿਹਨੂੰ ਕਹਿੰਦੇ ਹੈ। ਪੰਜਵਾਂ ਸਵਾਲ ਮੋਕਸ਼ ਕੀ ਹੈ, ਮੁਕਤੀ ਕੀ ਹੈ। ਹਾਂਜੀ,
ਚੌਪਾਈ ਜਾਗ੍ਰਿਤ ਸੁਪਨ ਸਖੋਪਤ ਤੀਨ,
ਫਿਰ ਤਿੰਨ ਸਵਾਲ ਇਹ ਹੋ ਗਏ, ਜਾਗ੍ਰਿਤ ਅਵਸਥਾ ਕੀ ਹੈ, ਛੇਵਾਂ, ਸੱਤਵਾਂ ਸਖੋਪਤੀ ਕੀ ਹੈ, ਅੱਠਵਾਂ ਸਵਪਨ ਕੀ ਹੈ। ਤਿੰਨ ਅਵਸਥਾਵਾਂ, ਜਾਗ੍ਰਿਤ ਸੁਪਨ ਸਖੋਪਤੀ, ਤਿੰਨ ਇਹ ਹੋ ਗਏ, ਪੰਜ ਸਵਾਲ ਉੱਤੇ ਆ ਗਏ, ਅੱਠ ਹੋ ਗਏ ਟੋਟਲ। ਹਾਂਜੀ,
ਇਹ ਅਵਸਥਾ ਕਹੋ ਪਰਬੀਨ,
ਪਰਬੀਨ ਸਿਆਣੇ ਮਹਾਂਪੁਰਖ ਭਾਈ ਦਇਆ ਸਿੰਘ ਜੀ, ਇਹਨਾਂ ਬਾਰੇ ਸਾਨੂੰ ਦੱਸੋ।
ਮੂਰਛਾ ਰੂਪ ਸਮਾਧ ਕਹੀ ਜੈ,
ਨੌਵਾਂ ਸਵਾਲ ਮੂਰਛਾ ਕਿਹਨੂੰ ਕਹਿੰਦੇ ਨੇ, ਬੇਹੋਸ਼ੀ। ਦਸਵਾਂ ਸਮਾਧੀ ਕੀ ਹੈ। ਹਾਂਜੀ,
ਤੁਰਿਆ ਅਵਸਥਾ ਰੂਪ ਪਨੀ ਜੈ,
ਗਿਆਰਵਾਂ ਸਵਾਲ ਤੁਰਿਆ ਅਵਸਥਾ ਕੀ ਹੈ, ਤੁਰਿਆ ਪਦ ਕਿਸ ਨੂੰ ਕਹਿੰਦੇ ਹਨ।
ਇੱਕ ਸਾਖੀ ਅਰ ਜੀਵ ਜੇ ਹੋਏ,
ਬਾਰਵਾਂ ਸਾਖਸ਼ੀ ਕਿਸ ਨੂੰ ਕਹਿੰਦੇ ਨੇ, ਸਾਖਸ਼ੀ ਜਿਵੇਂ ਕਹਿੰਦਾ ਮੈਂ ਇਸ ਗੱਲ ਦਾ ਸਾਖਸ਼ੀ ਹਾਂ, ਸਾਡੇ ਅੰਦਰ ਜਿਹੜਾ ਸਾਖਸ਼ੀ ਹੈ, ਜਿਹੜਾ ਸਾਰਿਆਂ ਨੂੰ ਵੇਖ ਰਿਹਾ, ਜਾਣ ਰਿਹਾ, ਉਹ ਕੌਣ ਹੈ ਸਾਖਸ਼ੀ, ਇਹ ਬਾਰਵਾਂ ਸਵਾਲ। ਫਿਰ ਜੀਵ ਕੌਣ ਹੈ, ਜੀਵ ਕਿਸ ਨੂੰ ਕਹਿੰਦੇ ਨੇ, ਇਹ ਤੇਰਵਾਂ ਸਵਾਲ ਹੈ ਜੀ।
ਜਸ ਇਨ ਰੂਪ ਬਖਾਨੋ ਸੋਏ,
ਜਿਹੋ ਜਿਹਾ ਇਹਨਾਂ ਦਾ ਰੂਪ ਹੈ, ਉਹ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ।
ਪੁਨੋ ਬ੍ਰਹਮ ਨਿਰਨੇ ਕਰ ਲਹੋ,
ਚੌਦਵਾਂ ਸਵਾਲ ਬ੍ਰਹਮ ਕੀ ਹੈ, ਬ੍ਰਹਮ ਕੌਣ ਹੈ, ਬ੍ਰਹਮ ਦਾ ਸਵਰੂਪ ਕੀ ਹੈ। ਹਾਂਜੀ,
ਪੰਜ ਕੋਸ਼ ਕੋ ਰੂਪ ਸੁਕਹੋ,
ਫਿਰ ਪੰਦਰਵਾਂ ਸਵਾਲ ਵੀ ਪੰਜ ਕੋਸ਼ ਕਿਹੜੇ ਕਿਹੜੇ ਨੇ, ਉਹਦਾ ਕਿਵੇਂ ਸਰੂਪ ਬਣਦਾ ਪੰਜਾਂ ਕੋਸ਼ਾਂ ਦਾ, ਅੰਨਮਿਆ ਕੋਸ਼, ਪ੍ਰਾਣਮਿਆ ਕੋਸ਼, ਮਨੋਮਿਆ ਕੋਸ਼, ਵਿਗਿਆਨਮਿਆ ਕੋਸ਼, ਆਨੰਦਮਿਆ ਕੋਸ਼, ਇਹ ਪੰਜ ਕੋਸ਼ ਨੇ, ਇਹਨਾਂ ਦਾ ਸਰੂਪ ਕੀ ਹੈ। ਇਹ ਪੰਦਰਾਂ ਸਵਾਲਾਂ ਦਾ ਜਵਾਬ ਭਾਈ ਦਇਆ ਸਿੰਘ ਜੀ ਆਪ ਦੀ ਕਿਰਪਾ ਕਰਕੇ ਇਹਨਾਂ ਦਾ ਜਵਾਬ ਸਾਨੂੰ ਦਿਓ। ਭਾਈ ਸਾਹਿਬ ਨੇ ਪੰਦਰਾਂ ਸਵਾਲ ਸਿੰਘਾਂ ਦੇ ਸੁਣੇ, ਸੁਣ ਕੇ ਉਹਨਾਂ ਦਾ ਜਵਾਬ ਦੇ ਰਹੇ ਨੇ। ਉਹ ਕਥਾ ਆਉਣ ਵਾਲੇ ਦਿਨਾਂ 'ਚ ਆਪ ਜੀ ਸਰਵਣ ਕਰੋਗੇ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਵਾਂ